ओंकार सतनाम कर्ता पुरुष निर्भो निर्वैर अकाल मुहूर्त अजूनी सैभं गुरु प्रसाद बेसुमार अथा अगंत अतोले ज्यों बुलावो त्यों नानक दास बोले। सन्मान योग गुरु रूप सत्संग जीओ सनेमर फतेह कबूल करनी वाहिगुरु जी का खालसा वाहिगुरु जी की फतेह। दुनिया दे करीबन करीबन तमाम धार्मिक ग्रंथ उन्हां दे च जिहड़ी मूल विचार है वो या ते इतिहास है या मिथिहास है, यह सब तो ज्यादा है। कुछ श्लोक कुछ छंद ऐसे ने कुछ आयतां ऐसियां ने कुछ शेर ऐसे ने जिन्हां नूं असीं कह सकते हैं यह ज्ञान है, बाकी सब की है इतिहास मिथिहास। इतिहास का मतलब है ऐसा होया है, मिथिहास का मतलब है गल मिथ के कीती जा रही है, बना के कीती जा रही है। ऐसा होया है यह जरूरी नहीं, यह लाजमी नहीं। मिथिहास गल मिथ के कीती जा रही है, गल बना के कीती जा रही है। जिन्होंने में इस दृष्टिकोण के नाल तमाम धर्म ग्रंथां की खोज की थी, बई उन्हां दियां मूल विचारां की ने, बहुता जोर केड़ी गल ते है। तो जिहड़ी गल लभी होए कि ज्यादा उन्हां दे च इतिहास है ते मिथिहास है, कुछ गल्लां मिथ के कीतियां गईयां ने ते बहुता इतिहास है। ये इतिहासिक ते मिथिहासिक झांकियां ते मैं थोड़े सामने बाद दे च रखनियां ने। दूसरी गल ये कि दुनिया दे धार्मिक इतिहास दे च अज तक किसे ग्रंथ नूं गुरु नहीं आखिया गया सी सिवाय गुरु घर तों। अज तक परमात्मा भी करीबन करीबन व्यक्ति रहा है ते गुरु भी व्यक्ति रहा। जे इस्लाम कहिंदा है खुदा सतवें आसमान ते है, ते जो सतवें आसमान ते है तो फिर कोई व्यक्ति सर्वदेशी भी नहीं सर्वठौर भी नहीं। तो मूल रूप दे च व्यक्ति ही पैगंबर रहा है, व्यक्ति ही गुरु रहा है, ते व्यक्ति ही रब रहा है। तीसरी जो विचारधारा आई हुए कि पुराने जितने धार्मिक ग्रंथ ने ये उच्चारण ते किसे होर ने कीते ने ते लिखे किसे होर ने, इहदे पुख्ता सबूत पक्के सबूत। जदों उच्चारण होए ते जदों लिखे गए विचकार जिहड़ा गैप है वह सदियां दा है, एक दो दिन दा नहीं सदियां दा। जैसे ब्रह्मा दे कंठ तों वेद निकले, दावे नाल सियाणे कहिंदे ने कि उस वक्त हिंदुस्तान विच लिखण दी शैली नहीं सी, कागज़ भी नहीं सी, लिपि दा जन्म नहीं होया सी, अजे मनुख ने लिखणा पढ़ना नहीं सिखिया सी। इतिहास दे कथन मुताबक भी 4000 साल पहले वेद उच्चारण होए, आरिया समाजियां दे कथन अनुसार 5000 साल होए, लुकमानिया तिलक इस तों बहुत पिछे जांदे ने, वो कहिंदे ने गालबन 90000 साल होए ने वेद ब्रह्मे ने उच्चारण कीते। किसी किसी थां कल्पना दी इंतहा हो जांदी है। चलो मूल आधार 4000 साल मन लईए तां उस वक्त लिखण दी शैली नहीं सी, कागज भी नहीं सी, अजे मनुख ने कागज नहीं बनाया सी, रुखां तले रहिंदा सी, पहाड़ां दी कंदरां विच रहिंदा सी। अजे मनुख इतना प्राकृतिक रूप दे विकसित नहीं होया सी कि कागज बना सके, अजे ते केले दे पत्तियां नाल बड़दी छाल नाल तन ढक लैंदा सी। जीवन दा ढंग ही ऐ सी। तो ब्रह्मा दे कंठ तो निकले वेद, ते पता लिखे किसने? लिखे ऋषि वेद व्यास ने। उचारण कहिंदे ने उत्तराखंड दे च होए ए वेद। लिखे किथे गए? जिसनूं अज पंजाब कहिंदे ने। जिहड़ा दरिया बगदा है ब्यास, ए ऋषि ब्यास दे नां ते, उसे ऋषि दे नां ते, उसे नहीं इस दरिया दे तट ते बैठ के वेद लिखे। व्यास जी इसका नां सी। वेदा की लिखत तो बाद आपका नाम पै गया ऋषि वेद व्यास। उंज वेद का मतलब है ज्ञान, ते विद्वान का मतलब है ज्ञान नू जानन वाला। विद्वान शब्द भी वेदा तो ही आया। वेद ज्ञान, वैदवान यानी इंज पूरा कह दो वैदवान, वेदा नू जान वाला। लफ्ज है वैद, जिसनू असी दवाइयां देण वाले नू परशियन दे हकीम कह देंदे आ, डॉक्टर कह देंदे ने। पुराना ना संस्कृत दे च है वैद, वैद पंजाबी रूप वेद बन गया। वेद भई ये वैद है। वैद ज्ञान रखण वाला। ते वैद दवाई ते बीमारी इकट्ठी क्यों जुड़ गई? आलमां दा ख्याल है ज्ञान दुख दा ही आउंदा है, सुख दा नहीं। हुण इक निक्का जिहा उदाहरण देआं। कदी अख दुखणी आ जाए ना अख, ते सारा ध्यान फिर अख दे आले दुआले ही आउंदा है। फिर उस दिन बंदे नूं सारा दिन ज्ञान रहिंदा है अपनी अख दा। अख दुख दी है, ध्यान अख ते जांदा है। जिथे ध्यान जाएगा, ध्यान मजबूर कर देगा ज्ञान प्राप्ति लई, मजबूर करेगा। दुनिया विच जिहड़ा जिहड़ा भी ज्ञान विकसित होया दुख तो है। इन्नी मैं अर्ज करा, जे दंद ही ना दुख दे ते दंदां दीआं दवाईआं आलमे वजूद विच नहीं आणीआं सन दंद ठीक करन दीआं। ध्यान जांदा है दुख ते, अगे पिछे बंदे नूं पता नहीं कि मूंह दे च कितने क दंद ने। पर जे दिन कदी दाड़ दुखे, दंद दुखे, सारा ध्यान ही दंद दे च आउंदा है, होर ते किधरे जांदा ही नहीं। वैद वेदना, वेदना दे अखरी अर्थ ने पीड़ा, दुख। संस्कृत दे च दुख तकलीफ पीड़ा नूं कहिंदे ने वेदना। ते जिहड़ा उस पीड़ा नूं जानन वाला है वो है वैद, वो है वैद। वेदना शब्द बड़ा कीमती शब्द है। बई दुख दा ज्ञान, पीड़ा दा ज्ञान, ज्ञान होंदा ही पीड़ा दा है। फिर भी तुसी कदी बगौर मुताला कर लेना, जो ज्ञान है वह दुख दा है, बंदे कोल पीड़ा दा है। किसे थां पीड़ा शुरू है, ये पीड़ा समाजिक तौर पर होवे, राजनीतिक तौर पर होवे, आर्थिक तौर पर होवे, शरीरिक तौर पर होवे, मानसिक तौर पर होवे, बार बार ध्यान उत्थे जांदा है। ते जिथे ध्यान जाएगा उथे बंदा समाधान लभदा है। ते समाधान ही ज्ञान है। जिथे रोग होवे फिर बंदा दवाई लभदा है, क्योंकि रोग पीड़ा बंदे दे ध्यान नूं खिंचदी है, अपने तरफ खिंचदी है। मन विच पीड़ा सी क्यों है, दुख है क्यों है, भुख है क्यों है, बार बार ध्यान गया, तो ध्यान ने समाधान लभण दे उत्ते मजबूर कर दिता। इन्नी मैरज करदे हां। इस वास्ते गुरु नानक देव जी महाराज कहिंदे ने, दुख नूं किधरे रब दी करोपी नहीं समझना चाहिदा। कितिआं दुख भूख सदमार ए भे दात तेरी दातार। इते संभलना है मनुख ने। इत्थों तो ज्ञान दी झलक, जद कदी जिंदगी बहुती अयाशी ते मकारी विच बतीत हो जाए, दिमाग बिल्कुल कुबड रह जांदा है, बिल्कुल कुछ नहीं, पत्थर रह जांदे ने मनुख, कुछ भी नहीं आउंदा उहनां कोल। इंज कह लो कई दफा दुखां ਤੇ ਪੀੜਾ ਦੇ ਗਹਿਰੇ ਸਾਗਰ ਦੇ ਤਲ ਵਿੱਚੋਂ ਗਿਆਨ ਦੇ ਸੁੱਚੇ ਮੋਤੀ ਨਿਕਲਦੇ ਨੇ, ਇੰਜ ਕਹਿ ਲਓ। ਤਾਂ ਮੁਖਤਸਰ ਮੈਂ ਅਰਜ਼ ਕਰਾਂ, ਜਦੋਂ ਇਹ ਵੇਦ ਉਚਾਰਨ ਕੀਤੇ ਗਏ ਤੇ ਜਦੋਂ ਲਿਖੇ ਗਏ ਪੰਜਾਬ ਦੇ ਵਿੱਚ, ਉਚਾਰਨ ਹੋਏ ਉੱਤਰਾਖੰਡ ਦੇ ਵਿੱਚ, ਲਿਖੇ ਗਏ ਪੰਜਾਬ ਦੇ ਵਿੱਚ, ਉਚਾਰਨ ਕਰਨ ਦੇ ਵਿੱਚ ਤੇ ਲਿਖਣ ਦੇ ਵਿੱਚ ਗਾਲਬਨ ਜੋ ਹੈ 3000 ਸਾਲ ਦਾ ਵਕਫਾ ਹੈ। ਇਹ ਥੋੜਾ ਵਕਫਾ ਨਹੀਂ ਹੈ, ਬਹੁਤ ਵੱਡਾ ਵਕਫਾ। ਜਦੋਂ ਬ੍ਰਹਮੇ ਨੇ ਉਚਾਰਨ ਕੀਤੇ, ਜਦੋਂ ਵਿਆਸ ਨੇ ਲਿਖੇ, 3000 ਸਾਲ। ਤੇ ਮੈਂ ਇੰਨੀ ਅਰਜ਼ ਕਰਾਂ, 3 ਦਿਨ ਦਾ ਵੀ ਵਕਫਾ ਹੋਵੇ ਨਾ 3 ਦਿਨ ਦਾ, ਗੱਲ ਦੇ ਵਿੱਚ ਫਰਕ ਪੈ ਜਾਂਦਾ। ਵੇਦਾਂ ਨੂੰ ਕਹਿੰਦੇ ਨੇ ਸ਼ਰੂਤੀ, ਸੁਣਿਆ ਹੋਇਆ ਗਿਆਨ, ਜੋ ਸੁਣ ਕੇ ਸੰਗ੍ਰਹਿ ਕੀਤਾ, ਜੋ ਸੁਣ ਕੇ ਇਕੱਠਾ ਕੀਤਾ, ਇਹਦਾ ਨਾਂ ਹੈ ਸ਼ਰੂਤੀ। ਕਿਉਂਕਿ ਲਿਖਣ ਦੀ ਸ਼ੈਲੀ ਤੇ ਹੈ ਨਹੀਂ ਸੀ, ਲਿਖਣ ਦਾ ਸਿਲਸਿਲਾ ਤੇ ਹੈ ਨਹੀਂ ਸੀ। ਤੋ ਬ੍ਰਹਮਾ ਨੇ ਜੋ ਕੁਝ ਰਿਸ਼ੀ ਮੁਨੀਆਂ ਨੂੰ ਸੁਣਾਇਆ, ਉਹਨਾਂ ਨੇ ਕੰਠ ਕਰ ਲਿਆ, ਉਹਨਾਂ ਨੇ ਆਪਣੇ ਜ਼ਿਹਨ ਦੇ ਵਿੱਚ ਵਸਾ ਲਿਆ। ਪੀੜ੍ਹੀ ਦਰ ਪੀੜ੍ਹੀ ਗੱਲ ਇਹ ਚੱਲਦੀ ਰਹੀ, ਲਿਪੀ ਦਾ ਜਨਮ ਹੋਇਆ, ਲਿਖਣ ਸ਼ੈਲੀ ਦਾ ਜਨਮ ਹੋਇਆ। ਤਾਂ ਆਖਿਰ ਰਿਸ਼ੀ ਵੇਦ ਵਿਆਸ ਨੇ ਸਾਰਿਆਂ ਕੋਲੋਂ ਸਲੋਕ ਇਕੱਠੇ ਕਰਕੇ, ਜਿਸ ਜਿਸ ਰਿਸ਼ੀ ਮੁਨੀ ਨੂੰ ਜਿਸ ਢੰਗ ਨਾਲ ਯਾਦ ਸਨ, ਵੇਦਾਂ ਨੂੰ ਤਰਤੀਬ ਦਿੱਤੇ। ਇਸ ਵਾਸਤੇ ਸਿਆਣੇ ਜੋ ਸਾਹਿਤ ਨੂੰ ਪੜ੍ਹਨ ਵਾਲੇ ਨੇ ਉਹ ਕਹਿੰਦੇ ਨੇ ਵੇਦਾਂ ਦੀ ਵਿਚਾਰ ਤਰਤੀਬ ਅਨੁਸਾਰ ਨਹੀਂ ਹੈ। ਇੱਕ ਸਲੋਕ ਕਿਧਰੋਂ ਮਿਲ ਗਿਆ, ਇੱਕ ਛੰਦ ਕਿਧਰੋਂ ਮਿਲ ਗਿਆ, ਸ਼ਰੂਤੀ ਸੁਣਿਆ ਹੋਇਆ ਗਿਆਨ। ਜਦੋਂ ਉਚਾਰਨ ਹੋਏ ਤੇ ਜਦੋਂ ਲਿਖੇ ਗਏ ਤੇ 3000 ਸਾਲ ਦਾ ਵਕਫਾ, ਇਹ ਥੋੜੀ ਗੱਲ ਨਹੀਂ। ਮੇਰੇ ਕੋਲ ਇੱਕ ਗੁਲਾਬ ਦਾ ਫੁੱਲ ਹੋਵੇ, ਮੈਂ ਕਿਸੇ ਦੂਸਰੇ ਨੂੰ ਦੇ ਦੇਵਾਂ, ਦੂਸਰਾ ਤੀਸਰੇ ਨੂੰ ਦੇਵੇ, ਤੀਸਰਾ ਚੌਥੇ ਨੂੰ ਦੇਵੇ, ਚੌਥਾ ਪੰਜਵੇਂ ਨੂੰ ਦੇਵੇ, ਤੇ 100 ਹੱਥਾਂ ਦੇ ਵਿੱਚ ਹੋ ਕੇ ਜਦ ਇਹ ਗੁਲਾਬ ਦਾ ਫੁੱਲ ਮੇਰੇ ਕੋਲ ਆਏਗਾ, ਇਹ ਉਹ ਨਹੀਂ ਹੋਵੇਗਾ। ਇਹਦੇ ਚੋਂ ਹਰ ਬੰਦੇ ਨੇ ਆਪਣੀ ਕੁਝ ਛੋ ਦੇ ਦਿੱਤੀ ਹੈ ਤੇ ਵਿੱਚੋਂ ਕੁਝ ਛੋ ਲੈ ਲਈ, ਤੇ ਕਦੀ ਤਜਰਬਾ ਕਰਕੇ ਵੇਖਣਾ। ਇੱਕ ਗੱਲ ਜੋ ਕਦੀ ਤੁਸੀਂ ਦੂਸਰੇ ਨੂੰ ਆਖੋ, ਦੂਸਰਾ ਤੀਸਰੇ ਨੂੰ ਆਖੇ, ਤੀਸਰਾ ਚੌਥੇ ਨੂੰ ਆਖੇ, ਚੌਥਾ ਪੰਜਵੇਂ ਨੂੰ ਆਖੇ, ਤੇ 10 ਬੰਦਿਆਂ ਕੋਲ ਹੋ ਕੇ ਜਦ ਉਹ ਗੱਲ ਤੁਹਾਡੇ ਕੋਲ ਆਏਗੀ, ਉਹ ਗੱਲ ਉਹ ਨਹੀਂ ਹੋਵੇਗੀ। ਗੱਲ ਵਿੱਚ ਫਰਕ ਪੈ ਜਾਏਗਾ, ਲਾਜ਼ਮੀ ਪੈ ਜਾਏਗਾ, ਇਕਾਗਰਤਾ ਬਖਸ਼ਣੀ। ਇਸ ਵਾਸਤੇ ਬ੍ਰਹਮਾ ਨੇ ਜੋ ਕੁਛ ਉਚਾਰਨ ਕੀਤਾ ਤੇ ਵਿਆਸ ਨੇ ਜੋ ਕੁਛ ਲਿਖਿਆ, ਉਹਦੇ ਚ ਮੂਲ ਤੇ ਬਹੁਤ ਸਾਰਾ ਖੋਈ ਗਿਆ। ਤੇ ਵੇਦਾਂ ਦੇ ਚ ਫਿਰ ਜ਼ਿਆਦਾ ਇਤਿਹਾਸ ਹੈ, ਮਿਥਿਹਾਸ ਹੈ, ਮਿੱਥੀਆਂ ਹੋਈਆਂ ਗੱਲਾਂ ਬਹੁਤ ਸਾਰੀਆਂ। ਹੋਰ ਅਗਾਂਹ ਚਲੀਏ, ਹਿੰਦੁਸਤਾਨ ਦਾ ਦੂਸਰਾ ਪ੍ਰਮਾਣਿਕ ਗ੍ਰੰਥ ਗੀਤਾ, ਇਹ ਉਚਾਰਨ ਕੀਤੀ ਹੈ ਕੁਰੂਕਸ਼ੇਤਰ ਦੇ ਮੈਦਾਨ ਏ ਜੰਗ ਦੇ ਵਿੱਚ ਸ੍ਰੀ ਕ੍ਰਿਸ਼ਨ ਨੇ। ਤੇ ਜਦ ਗੀਤਾ ਨੂੰ ਲਿਖਤੀ ਰੂਪ ਦਿੱਤਾ ਹੈ ਕਿਸ ਨੇ, ਇਸੇ ਹੀ ਵਿਆਸ ਨੇ ਜਿਸ ਨੇ ਵੇਦ ਲਿਖੇ। ਗੀਤਾ ਵੀ ਇਸੇ ਦੀ ਲਿਖੀ ਹੋਈ ਹੈ, ਔਰ ਇਹ ਵੀ ਪੰਜਾਬ ਦੇ ਵਿੱਚ ਲਿਖੀ ਗਈ, ਵਿਆਸ ਜੋ ਹੈ ਦਰਿਆ ਵਿਆਸ ਦੇ ਕੰਢੇ ਤੇ। ਜਦੋਂ ਉਚਾਰਨ ਹੋਈ ਤੇ ਜਦੋਂ ਲਿਖੀ ਗਈ, 200 ਸਾਲ ਦਾ ਵਕਫਾ ਹੈ, 200 ਸਾਲ। ਤੇ 200 ਸਾਲ ਕੋਈ ਗੱਲ ਮਾਮੂਲੀ ਨਾ ਸਮਝਣਾ। ਮੈਦਾਨ ਏ ਜੰਗ ਵਿੱਚ ਕ੍ਰਿਸ਼ਨ ਨੇ ਕੁਛ ਬੋਲ ਬੋਲੇ ਨੇ, ਲਿਖੇ ਨਹੀਂ ਗਏ। 200 ਵਰਿਆਂ ਬਾਅਦ ਉਹਨੂੰ ਲਿਖਤੀ ਰੂਪ ਦਿੱਤਾ ਹੈ ਰਿਸ਼ੀ ਵਿਆਸ ਨੇ। ਗੱਲ ਬਹੁਤ ਸਾਰੀ ਖੋ ਗਈ ਵਿੱਚ, ਕੁਛ ਜੁੜ ਗਈ, ਕੁਛ ਖੋ ਗਈ, ਬਹੁਤ ਕੁਛ ਨਸ਼ਟ ਹੋ ਗਿਆ, ਬਹੁਤ ਕੁਝ ਹੋਰ ਦਾ ਹੋਰ ਜੁੜ ਗਿਆ। ਇਸੇ ਤਰੀਕੇ ਨਾਲ ਤਵਾਰੀਖ ਦਾ ਅਧਿਐਨ ਕਰਨ ਵਾਲੇ ਸਿਆਣੇ ਜਾਣਦੇ ਨੇ ਕਿ ਬੋਲੇ ਹੋਏ ਈਸਾ ਦੇ ਬੋਲ ਜਦ ਬਾਈਬਲ ਦੀ ਸ਼ਕਲ ਵਿੱਚ ਆਏ ਨੇ ਲਿਖਤੀ ਰੂਪ ਵਿੱਚ, 500 ਸਾਲ ਦਾ ਵਕਫਾ। ਇਹ ਤੇ ਖੁਦ ਮੰਨਦੇ ਨੇ ਇਹਨਾਂ ਦੇ ਆਪਣੇ ਉੱਗੇ ਇਤਿਹਾਸਕਾਰ। 500 ਸਾਲ ਦਾ ਵਕਫਾ ਇਹ ਕੋਈ ਥੋੜਾ ਹੈ? ਤੇ ਈਸਾ ਦੇ ਟਾਈਮ ਵੀ ਲਿਖਣ ਦੀ ਸ਼ੈਲੀ ਦਾ ਜਨਮ ਨਹੀਂ ਹੋਇਆ ਸੀ, ਕਾਗਜ਼ ਨਹੀਂ ਸੀ, ਲੋਕੀ ਪੱਥਰਾਂ ਦੇ ਉੱਤੇ ਕੁਝ ਖੋਦ ਕੇ ਮਾੜਾ ਮੋਟਾ ਲਿਖਦੇ ਸਨ। ਅਜੇ ਕਾਗਜ਼ ਦੇ ਉੱਤੇ ਲਿਖਣ ਦੀ ਸ਼ੈਲੀ ਦਾ ਜਨਮ ਹੀ ਨਹੀਂ ਹੋਇਆ ਸੀ। ਇਸ ਵਾਸਤੇ ਦੇਖਣ ਵਿੱਚ ਆਇਆ ਕਿ ਬਹੁਤ ਕੁਛ ਉੱਥੇ ਵੀ ਮਿਥਿਹਾਸ ਹੈ। ਮੇਰੇ ਪੜ੍ਹਨ ਵਿੱਚ ਆਇਆ ਜਦੋਂ ਹਜ਼ਰਤ ਮੁਹੰਮਦ ਸਾਹਿਬ ਦੇ ਉੱਤੇ ਕੁਰਾਨ ਨਾਜ਼ਲ ਹੋਈ ਹੈ, ਤਿੰਨ ਦਿਨ ਆਪ ਨੂੰ ਬੁਖਾਰ ਰਿਹਾ, ਕੰਬੜੀ ਚੜੀ ਰਹੀ ਹੈ। ਉਹਨਾਂ ਨੂੰ ਭਰੋਸਾ ਨਹੀਂ ਆਉਂਦਾ ਸੀ ਕਿ ਮੇਰਾ ਮਨ ਮਿਟ ਗਿਆ, ਅੰਦਰ ਕੋਈ ਫੁਰਨਾ ਨਹੀਂ, ਸਮਾਧੀ ਵਾਲੀ ਅਵਸਥਾ, ਕੁਝ ਪਰਮ ਪ੍ਰਕਾਸ਼ ਦਾ ਅੰਦਰੋਂ ਜਨਮ ਤੇ ਕੁਛ ਅਨਾਹਦ ਨਾਦ ਦੀਆਂ ਧੁਨੀਆਂ। ਇੱਕ ਅਚਨਚੇਤ ਜੋ ਘਟਨਾ ਘਟੀ, ਹੈਰਾਨ ਵੀ ਸਨ, ਔਰ ਵਾਕਈ ਬੰਦਾ ਹੈਰਾਨ ਹੁੰਦਾ ਹੈ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੀ ਐਸਾ ਲਿਖਿਆ ਹੈ, ਦਿਨ ਇੱਕ ਅਜਬ ਆਤਮ ਰਾਮ ਜੈ ਅਮਿਤ ਤੇਜ ਅਵਗਤ ਅਕਾਮ, ਇਹ ਕੌਣ ਆਏ ਆਤਮ ਸਰੂਪ ਜੈ ਅਮਿਤ ਤੇਜ ਅਵਗਤ ਅਭੂਤ। ਸਾਹਿਬ ਕਹਿੰਦੇ ਅਭਿਆਸੀ ਬੈਠਾ ਸੀ, ਅਭਿਆਸ ਦੇ ਚ ਜਾਪ ਕਰ ਰਿਹਾ ਸੀ ਤੇ ਜਾਪ ਕਰਦਿਆਂ ਕਰਦਿਆਂ ਰਸਨਾ ਖਾਮੋਸ਼ ਹੋ ਗਈ, ਅਜੱਪਾ ਜਾਪ ਚੱਲਣ ਲੱਗ ਪਿਆ। ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁੜ ਜਨਮ ਨਾ ਆਵਾਂ। ਜਿਉਂ ਅਜੱਪਾ ਜਾਪ ਚੱਲਣ ਲੱਗ ਪਿਆ ਤੇ ਪਰਮ ਪ੍ਰਕਾਸ਼ ਹੋ ਗਿਆ, ਅਨਾਹਦ ਨਾਦ ਦੀਆਂ ਧੁਨੀਆਂ ਵੱਜਣ ਲੱਗ ਪਈਆਂ। ਤੇ ਹੁਣ ਇਹ ਪਹਿਲੀ ਦਫਾ ਹੋਇਆ ਜ਼ਿੰਦਗੀ ਚ, ਇਸ ਤੋਂ ਪਹਿਲੇ ਤੇ ਕੋਈ ਬੋਧ ਹੈ ਨਹੀਂ। ਪਰਮਾਤਮਾ ਦਾ ਬੋਧ ਜਦ ਵੀ ਆਉਂਦਾ ਪਹਿਲੀ ਦਫਾ ਹੀ ਆਉਂਦਾ ਮਨੁੱਖ ਨੂੰ, ਜਦ ਵੀ ਕਦੀ ਮਨ ਜੁੜੇਗਾ ਰਸ ਮਿਲੇਗਾ ਤੇ ਮਨੁੱਖ ਦੰਗ ਰਹਿ ਜਾਂਦਾ ਵੀ ਇਤਨਾ ਰਸ ਦਾ ਸੋਮਾ ਮੇਰੇ ਕੋਲ ਸੀ ਤੇ ਜਨਮ ਦਰ ਜਨਮ ਮੈਂ ਇਤਨੀ ਬੇਰਸੀ ਚ ਬਤੀਤ ਕੀਤੇ, ਸਾਰੀ ਜ਼ਿੰਦਗੀ ਮੈਂ ਇਤਨੀ ਬੇਰਸੀ ਦੇ ਚ ਬਤੀਤ ਕੀਤੀ, ਬੜਾ ਪਸ਼ਚਾਤਾਪ ਪੈਦਾ ਹੁੰਦਾ। ਤੋ ਸਾਹਿਬ ਕਹਿੰਦੇ ਨੇ ਇਸ ਅਭਿਆਸੀ ਨੇ ਜੋ ਪਰਮ ਪ੍ਰਕਾਸ਼ ਵੇਖ ਰਿਹਾ, ਅਨਾਹਦ ਨਾਦ ਸੁਣ ਰਿਹਾ, ਇਹਦੇ ਅੰਦਰੋਂ ਸਵਾਲ ਪੈਦਾ ਹੋਇਆ, ਇਹ ਕੌਣ ਆਏ ਆਤਮ ਸਰੂਪ, ਇਹ ਕੌਣ ਹੈ, ਇਹ ਕੀ ਹੈ। ਹੈਰਾਨ, ਜਦ ਵੀ ਕਦੀ ਇਹ ਧੁਨ ਵੱਜਦੀ ਹੈ, ਜਦ ਵੀ ਕਦੀ ਮਨੁੱਖ ਦੇ ਅੰਦਰ ਇਸ ਪਰਮ ਪ੍ਰਕਾਸ਼ ਦਾ ਜਨਮ ਆਉਂਦਾ, ਹੈਰਾਨਗੀ ਤੇ ਜ਼ਰੂਰ ਹੋਵੇਗੀ ਇਹ ਕੀ ਹੈ। ਤੇ ਕਈ ਦਫਾ ਜਰਨਾ ਵੀ ਔਖਾ ਹੋ ਜਾਂਦਾ, ਇਸ ਨੂੰ ਬਰਦਾਸ਼ਤ ਕਰਨਾ ਵੀ ਔਖਾ ਹੋ ਜਾਂਦਾ। ਸਾਧ ਕੇ ਸੰਗ ਅਜਰ ਜਰੇ, ਸੰਗਤ ਕਰਨੀ ਭੁੱਲ ਜਾਏ ਤੋ ਕਈ ਦਫਾ ਇਸ ਅਜਰ ਵਸਤੂ ਨੂੰ ਜਰਨਾ ਵੀ ਔਖਾ ਹੋ ਜਾਂਦਾ। ਕਹਿੰਦੇ ਕੰਬੜੀ ਛਿੜ ਗਈ ਤੇ ਬੁਖਾਰ ਚੜ ਗਿਆ, ਇਸ ਹਾਲਤ ਵਿੱਚ ਜਿਸਦਾ ਜ਼ਿਕਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕੀਤਾ ਦਸਮ ਗ੍ਰੰਥ ਵਿੱਚ। ਖਦੀਜਾ ਉਹਨਾਂ ਦੀ ਪਤਨੀ ਹੈ ਤੇ ਉਹਨਾਂ ਨੂੰ ਕਹਿੰਦੇ ਨੇ ਅੱਜ ਮੇਰੇ ਅੰਦਰੋਂ ਕੋਈ ਬੋਲਣਾ ਚਾਹੁੰਦਾ, ਮੈਂ ਨਹੀਂ ਬੋਲਦਾ, ਮੇਰੇ ਅੰਦਰੋਂ ਕੋਈ ਬੋਲਣਾ ਚਾਹੁੰਦਾ। ਤੋ ਖਦੀਜਾ ਕਹਿੰਦੀ ਹੈ ਫਿਰ ਬੋਲੋ, ਜ਼ਰੂਰ ਬੋਲੋ, ਦਬਾਓ ਨਾ, ਬੋਲੋ। ਕਹਿੰਦੇ ਨੇ ਉਹ ਕੁਰਾਨ ਦੀਆਂ ਆਇਤਾਂ ਸਨ ਜਿਹੜੀਆਂ ਹਨ, ਇਹ ਫਿਰ ਖਦੀਜਾ ਨੇ ਲਿਖੀਆਂ, ਉਚਾਰਨ ਕੀਤੀਆਂ ਮੁਹੰਮਦ ਸਾਹਿਬ ਨੇ। ਗਾਹੇ ਬਗਾਹੇ ਉਹਨਾਂ ਨੂੰ ਇਹ ਆਇਤਾਂ ਨਾਜ਼ਲ ਆਉਂਦੀਆਂ ਸਨ, ਲਿਖ ਲੈਂਦੇ ਸਨ, ਕਿੱਥੇ, ਖਜੂਰ ਦੇ ਪੱਤਿਆਂ ਤੇ, ਕਾਗਜ਼ ਨਹੀਂ ਸੀ, ਚੌੜੇ ਖਜੂਰ ਦੇ ਪੱਤਿਆਂ ਤੇ। ਅਜੇ ਕਾਲਮ ਕਾਗਜ਼ ਦੀ ਬਣਤਰ ਅਰਬ ਦੇਸ਼ ਵਿੱਚ ਨਹੀਂ ਹੋਈ ਸੀ ਅੱਜ ਤੋਂ ਗਾਲਬਨ 1400 ਸਾਲ ਪਹਿਲੇ। ਕਹਿੰਦੇ ਨੇ ਉਹਨਾਂ ਖਜੂਰ ਦੇ ਪੱਤਿਆਂ ਨੂੰ ਇੱਕ ਦਿਨ ਬੱਕਰੀ ਨੇ ਮੂੰਹ ਚ ਪਾ ਲਿਆ, ਭੈਸਨ ਤਰਤੀਬ ਅਨਸਾਰ ਖਾ ਗਈ, ਬਹੁਤ ਵੱਡੀ ਮਿਹਨਤ ਨਸ਼ਟ ਹੋ ਗਈ, ਬਹੁਤ ਵੱਡੀ ਗੱਲ ਨਸ਼ਟ ਹੋ ਗਈ। ਤੋ ਜਦੋਂ ਇਹ ਆਇਤਾਂ ਮੁਹੰਮਦ ਸਾਹਿਬ ਤੇ ਨਾਜ਼ਲ ਹੋਈਆਂ ਤੇ ਫਿਰ ਜਦ ਦੁਬਾਰਾ ਖਲੀਫਿਆਂ ਨੇ ਲਿਖੀਆਂ 200 ਸਾਲ ਬਾਅਦ, 200 ਸਾਲ ਦਾ ਵਕਤ ਹੈ, ਕੁਰਾਨ ਜਦੋਂ ਉਚਾਰਨ ਹੋਈ ਤੇ ਜਦ ਇਸ ਨੂੰ ਕਾਗਜ਼ ਦੇ ਉੱਤੇ ਲਿਖਤੀ ਰੂਪ ਦਿੱਤਾ ਗਿਆ, 200 ਸਾਲ ਦਾ ਵਕਤ ਹੈ, ਇਹ ਥੋੜਾ ਗੈਪ ਨਹੀਂ ਹੈ, ਬਹੁਤ ਵੱਡਾ ਹੈ। ਔਰ ਗੀਤਾ ਜੋ ਕੰਠ ਤੋਂ ਉਚਾਰਨ ਹੋਈ ਹੈ ਸ੍ਰੀ ਕ੍ਰਿਸ਼ਨ ਦੇ, ਤੇ ਜਦ ਉਸਨੂੰ ਲਿਖਤੀ ਰੂਪ ਵਿਆਸ ਨੇ ਦਿੱਤਾ ਹੈ, ਉਹ ਵਕਫਾ ਵੀ 200 ਸਾਲ ਹੈ, 200 ਸਾਲ ਬਾਅਦ ਲਿਖੇ ਗਏ ਨੇ ਉਹ ਸਲੋਕ ਜੋ ਮੈਦਾਨੇ ਜੰਗ ਵਿੱਚ ਸ੍ਰੀ ਕ੍ਰਿਸ਼ਨ ਨੇ ਅਰਜਨ ਨੂੰ ਸੁਣਾਏ ਨੇ। ਬ੍ਰਹਮਾ ਦੇ ਕੰਠ ਤੋਂ ਕੁਝ ਛੰਦ ਨਿਕਲੇ ਤੇ ਜਦ ਉਹਨਾਂ ਨੂੰ ਲਿਖਤੀ ਰੂਪ ਦਿੱਤਾ ਹੈ ਵਿਆਸ ਨੇ, 3000 ਸਾਲ ਦਾ ਵਕਫਾ ਹੈ, ਜਦੋਂ ਬੋਲ ਉਚਾਰਨ ਹੋਏ ਤੇ ਫਿਰ ਲਿਖੇ ਗਏ ਬਾਈਬਲ ਦੇ, 500 ਸਾਲ ਦਾ ਵਕਫਾ ਹੈ। ਰਾਮ ਨੇ ਜੋ ਬਣਾਈ ਮਰਿਆਦਾ, ਉਸ ਨੂੰ ਸਵੈਮ ਰਾਮ ਨੇ ਨਹੀਂ ਲਿਖਿਆ, ਮਰਿਆਦਾ ਪੁਰਸ਼ੋਤਮ ਆਪ ਨੂੰ ਕਹਿੰਦੇ ਨੇ, ਰਾਮ ਦੀ ਮਰਿਆਦਾ ਨੂੰ ਜਾਂ ਲਿਖਿਆ ਬਾਲਮੀਕ ਨੇ ਜਾਂ ਲਿਖਿਆ ਤੁਲਸੀ ਨੇ, ਤੇ ਦੋਹਾਂ ਰਾਮਾਇਣਾਂ ਦਾ ਜ਼ਮੀਨ ਆਸਮਾਨ ਦਾ ਅੰਤਰ ਹੈ। ਜ਼ਮੀਨ ਆਸਮਾਨ ਦਾ ਕਦੀ ਪੜ੍ਹ ਕੇ ਵੇਖੋਗੇ ਦੋਹਾਂ ਦਾ ਮੇਲ ਹੀ ਨਹੀਂ ਮਿਲਦਾ। ਵਾਲਮੀਕ ਨੂੰ ਸਹੀ ਮੰਨੀਏ ਕਿ ਤੁਲਸੀ ਨੂੰ ਸਹੀ ਮੰਨੀਏ, ਵਿਚਾਰਾਂ ਦਾ ਮੇਲ ਨਹੀਂ ਮਿਲਦਾ। ਔਰ ਗਜ਼ਬ ਦੀ ਗੱਲ ਇਹ ਹੈ ਕਿ ਜੋ ਵਾਲਮੀਕ ਲਿਖਦੇ ਨੇ ਉਹ ਕਈ ਦਫਾ ਤੁਲਸੀ ਰਾਮਾਇਣ ਵਿੱਚ ਹੈ ਹੀ ਕੋਈ ਨਹੀਂ, ਤੇ ਜੋ ਕੁਝ ਤੁਲਸੀ ਲਿਖਦੇ ਨੇ ਉਹ ਵਾਲਮੀਕੀ ਰਾਮਾਇਣ ਵਿੱਚ ਨਹੀਂ ਹੈ। ਜੈਸੇ ਤੁਲਸੀ ਲਿਖਦੇ ਨੇ ਕਿ ਢੋਰ ਗਵਾਰ ਸ਼ੂਦਸ ਪਸ਼ੂ ਨਾਰੀ ਇਹ ਪਾਂਚੋ ਤਾੜਨ ਹਿਤਕਾਰੀ, ਸ਼ੂਦਰ ਨੂੰ, ਢੋਲ ਨੂੰ, ਪਸ਼ੂ ਨੂੰ, ਨਾਰੀ ਨੂੰ, ਗਵਾਰ ਨੂੰ ਮਾਰਦੇ ਹੀ ਰਹੋ, ਤਾੜਦੇ ਹੀ ਰਹੋ ਤਾਂ ਠੀਕ ਰਹਿੰਦੇ ਨੇ, ਉਂਝ ਨਹੀਂ ਠੀਕ ਰਹਿੰਦੇ। ਲਖਨਊ ਅਸੈਂਬਲੀ ਹਾਲ ਦੇ ਵਿੱਚ ਇੱਕ MLA ਨੇ ਇਹ ਰਾਮਾਇਣ ਫਾੜ ਦਿੱਤੀ ਸੀ, ਬੜਾ ਸ਼ੋਰ ਮਚਿਆ ਸੀ ਹਿੰਦੁਸਤਾਨ ਵਿੱਚ। ਉਹਨਾਂ ਨੇ ਕਿਹਾ ਜਿਸ ਰਾਮਾਇਣ ਵਿੱਚ ਸ਼ੂਦਰ ਨੂੰ ਪਸ਼ੂ ਦੇ ਮੁਕਾਬਲੇ ਤੇ ਖੜਾ ਕੀਤਾ ਗਿਆ, ਬਿਠਾਇਆ ਗਿਆ, ਉਸ ਧਰਮ ਗ੍ਰੰਥ ਨੂੰ ਧਰਮ ਗ੍ਰੰਥ ਮੰਨਣਾ ਵੀ ਧਰਮ ਦੀ ਤੋਹੀਨ ਹੈ। ਇਹ ਧਰਮ ਗ੍ਰੰਥ ਕਿਸ ਤਰ੍ਹਾਂ ਹੋ ਸਕਦਾ ਜਿਹਦੇ ਚ ਸ਼ੂਦਰ ਨੂੰ ਪਸ਼ੂ ਆਖਿਆ ਗਿਆ, ਤੇ ਨਿਰਾ ਸ਼ੂਦਰ ਨੂੰ ਨਹੀਂ ਨਾਰੀ ਨੂੰ ਵੀ, ਇਸਤਰੀ ਵੀ ਪਸ਼ੂ ਹੈ, ਕੁਛ ਨਹੀਂ, ਇਹਨੂੰ ਤਾੜਦੇ ਰਹੋ ਤੇ ਮਾਰਦੇ ਰਹੋ। ਤੇ ਜੇ ਆਖੋ ਇਹ ਰਾਮ ਦੀ ਬਣਾਈ ਹੋਈ ਮਰਿਆਦਾ ਹੈ ਤਾਂ ਤੇ ਰਾਮ ਨੂੰ ਅਵਤਾਰ ਕੋਟੀ ਦੇ ਚ ਰੱਖਣਾ ਵੀ ਬੜਾ ਔਖਾ ਹੋ ਜਾਏਗਾ। ਤੇ ਜੇ ਆਖੋ ਤੁਲਸੀ ਨੇ ਲਿਖ ਦਿੱਤਾ ਹੈ ਫਿਰ ਕਹਿਣਾ ਪਏਗਾ ਰਾਮਾਇਣ ਸਾਰੀ ਗਲਤ ਹੈ, ਕਿਉਂਕਿ ਰਾਮ ਦੇ ਕਿਰਦਾਰ ਦੇ ਬੋਲ ਪੂਰੇ ਨਹੀਂ ਉਤਰਦੇ। ਤੋ ਮੈਂ ਅਰਜ਼ ਕਰਾਂ ਜਦੋਂ ਰਾਮ ਨੇ ਮਰਿਆਦਾ ਬਣਾਈ ਉਹਨੂੰ ਮਹਾਤਮਾ ਤੁਲਸੀ ਨੇ ਲਿਖਤੀ ਰੂਪ ਦਿੱਤਾ ਹੈ, ਇਹ ਵੀ ਗਾਲਬਨ ਕੋਈ 3-3.5 ਹਜ਼ਾਰ ਸਾਲ ਦਾ ਵਕਫਾ ਪੈ ਜਾਂਦਾ, ਥੋੜੀ ਗੱਲ ਨਹੀਂ। ਜਹਾਂਗੀਰ ਕਾਲ ਦੇ ਚ ਤੁਲਸੀ ਹੋਇਆ, ਹੁਣੇ ਹੀ ਹੋਇਆ, ਕੋਈ ਬਹੁਤ ਲੰਬਾ ਚੌੜਾ ਅਰਸਾ ਨਹੀਂ ਹੋਇਆ ਇਹਨੂੰ। ਤੇ ਕਦੋਂ ਤ੍ਰੇਤਾ ਯੁੱਗ ਦੇ ਚ ਰਾਮ ਨੇ ਮਰਿਆਦਾ ਬਣਾਈ, ਕੁਛ ਬੋਲ ਬੋਲੇ ਉਹਨੂੰ ਲਿਖਤੀ ਰੂਪ ਦਿੰਦਾ ਹੈ ਤੁਲਸੀ, ਤੇ ਤੁਲਸੀ ਰਾਮਾਇਣ ਹਿੰਦੁਸਤਾਨ ਵਿੱਚ ਪ੍ਰਚਲਿਤ ਹੈ। ਤੋ ਇਹ ਹਜ਼ਾਰਾਂ ਸਾਲਾਂ ਦਾ ਵਕਫਾ ਹੈ, ਇਸ ਵਾਸਤੇ ਸਿਆਣੇ ਪੁਰਸ਼ ਕਹਿੰਦੇ ਨੇ ਇਹ ਤੇ ਇੱਕ ਦਿਨ ਦੇ ਵਕਫੇ ਨਾਲ ਵੀ ਬਹੁਤ ਸਾਰਾ ਫਰਕ ਪੈ ਜਾਂਦਾ, ਤੇ ਜਿੱਥੇ ਹਜ਼ਾਰਾਂ ਸਾਲ ਦਾ ਵਕਫਾ ਹੋਵੇ ਉੱਥੇ ਮੂਲ ਖੋ ਜਾਂਦਾ, ਅਸਲੀਅਤ ਖੋ ਜਾਂਦੀ ਹੈ, ਹਕੀਕਤ ਖੋ ਜਾਂਦੀ ਹੈ। ਹੁਣ ਜਿਹੜੀ ਗੱਲ ਮੈਂ ਕਰਨਾ ਚਾਹੁੰਦਾ ਹੋਏ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਜੋ ਉਚਾਰਨ ਹੈ ਤੇ ਜੋ ਬਣਤਰ ਹੈ, ਇੱਥੇ ਉਚਾਰਨ ਕਰਨ ਵਾਲੇ ਵਿੱਚ ਤੇ ਇੱਕ ਲਿਖਣ ਵਾਲੇ ਚ ਕੋਈ ਫਰਕ ਨਹੀਂ ਹੈ, ਨਾਲੇ ਸਮੇਂ ਦਾ ਫਰਕ ਵੀ ਨਹੀਂ ਹੈ, ਸਮੇਂ ਦਾ ਅੰਤਰਾ ਨਹੀਂ ਹੈ। ਇਹ ਨਹੀਂ ਕਿ ਅੱਜ ਉਚਾਰਨ ਕੀਤੇ ਗਏ ਤੇ ਕੱਲ ਲਿਖੇ ਗਏ, ਉਸੇ ਵਕਤ ਲਿਖੇ ਗਏ। ਗੁਰੂ ਨਾਨਕ ਨੂੰ ਜਦੋਂ ਬਾਣੀ ਨਾਜ਼ਲ ਹੁੰਦੀ ਸੀ ਸਤਿਗੁਰ ਉਸੇ ਵਕਤ ਆਪ ਲਿਖਦੇ ਸਨ, ਸਤਿਗੁਰ ਦੇ ਕੋਲ ਬਕਾਇਦਾ ਇੱਕ ਕਿਤਾਬ ਆਉਂਦੀ ਸੀ, ਜਿਹਦਾ ਜ਼ਿਕਰ ਭਾਈ ਗੁਰਦਾਸ ਜੀ ਵੀ ਕਰਦੇ ਨੇ, ਆਸਾ ਹੱਥ ਕਿਤਾਬ ਕੱਛ ਪੂਜਾ ਬਾਂਗ ਮੁਸੱਲਾ ਧਾਰੀ, ਇਹ ਪਾਤਸ਼ਾਹ ਕੋਲ ਇੱਕ ਪੋਥੀ ਆਉਂਦੀ ਸੀ, ਜਿੱਥੇ ਬਾਣੀ ਨਾਜ਼ਲ ਹੋਈ ਸਤਿਗੁਰ ਲਿਖ ਲੈਂਦੇ ਸਨ। ਬਾਣੀ ਪਹਿਲੇ ਪੋਥੀਆਂ ਦੇ ਰੂਪ ਵਿੱਚ ਸੀ, ਪੋਥੀ ਸਾਹਿਬ ਪਹਿਲੇ ਪਾਤਸ਼ਾਹ ਤੋਂ ਦੂਜੇ ਪਾਤਸ਼ਾਹ ਕੋਲ ਆਈਆਂ, ਤੀਜੇ ਕੋਲ ਆਈਆਂ, ਇਸ ਤਰ੍ਹਾਂ ਬਾਣੀ ਸੰਗ੍ਰਹਿ ਹੁੰਦੀ ਗਈ, ਚੌਥੇ ਪਾਤਸ਼ਾਹ ਕੋਲ ਆਈ, ਫਿਰ ਪੰਜਵੇਂ ਕੋਲ ਆਈ। ਪੰਜਵੇਂ ਪਾਤਸ਼ਾਹ ਨੇ ਰਾਮਸਰ ਦੇ ਚ ਬੈਠ ਕੇ ਤਰਤੀਬ ਦਿਵਾਈਏ, ਲਿਖਣ ਵਾਲੇ ਨੇ ਭਾਈ ਗੁਰਦਾਸ ਜੀ ਤੇ ਉਚਾਰਨ ਕਰਨ ਵਾਲੇ ਨੇ ਗੁਰੂ ਅਰਜਨ ਦੇਵ ਜੀ। ਸਮੇਂ ਦਾ ਅੰਤਰਾ ਨਹੀਂ, ਇੱਧਰ ਉਚਾਰਨ ਹੋ ਰਿਹਾ, ਇੱਧਰ ਲਿਖਿਆ ਜਾ ਰਿਹਾ, ਫਿਰ ਗਿਣਤੀ ਵੀ ਨਾਲ ਹੈ, ਸ਼ਬਦਾਂ ਦੀ ਬਕਾਇਦਾ ਗਿਣਤੀ ਚੱਲਦੀ ਹੈ, ਇੱਕ ਸ਼ਬਦ ਵੀ ਕੋਈ ਘਟਾ ਨਹੀਂ ਸਕਦਾ, ਇੱਕ ਸ਼ਬਦ ਵੀ ਕੋਈ ਵਧਾ ਨਹੀਂ ਸਕਦਾ। ਜਿਨ੍ਹਾਂ ਨੇ ਕਦੀ ਸਿਲਸਿਲਾਵਾਰ ਬਾਣੀ ਪੜ੍ਹੀ ਹੈ, ਪੰਕਤੀਆਂ ਦੀ ਵੀ ਗਿਣਤੀ ਹੈ, ਔਰ ਜਿਸ ਜਿਸ ਪਾਤਸ਼ਾਹ ਦੀ ਬਾਣੀ ਹੈ ਉਹਦੀ ਵੱਖ ਗਿਣਤੀ ਹੈ, ਤੇ ਪੂਰਨ ਤੌਰ ਤੇ ਇੱਕ ਰਾਗ ਵਿੱਚ ਜਿਤਨੇ ਸ਼ਬਦ ਨੇ ਇਹ ਗਿਣਤੀ ਤੀਜੀ ਵੱਖ ਚੱਲਦੀ ਹੈ, ਕੌਣ ਘਟਾਏਗਾ ਤੇ ਕੌਣ ਵਧਾਏਗਾ। ਦੂਸਰੀ ਗੱਲ ਇਹ ਕਿ ਦੁਨੀਆਂ ਦੇ ਤਮਾਮ ਧਾਰਮਿਕ ਗ੍ਰੰਥਾਂ ਵਿੱਚ ਕੁਛ ਇਤਿਹਾਸ ਹੈ ਤੇ ਕੁਛ ਮਿਥਿਹਾਸ ਹੈ। ਜੈਸੇ ਕਿਹਾ ਜਾਂਦਾ ਹੈ ਪੁਰਾਣਕ ਸਾਖੀਆਂ ਵੈਦਿਕ ਕਾਲ ਵਿੱਚ ਚੱਲ ਰਹੀਆਂ, ਬਈ ਹਨੂਮਾਨ ਨੇ ਸੂਰਜ ਨੂੰ ਮੂੰਹ ਵਿੱਚ ਪਾਇਆ ਤੇ 3 ਦਿਨ ਹਨੇਰਾ ਹੀ ਬਣਿਆ ਰਿਹਾ, ਤੇ ਹਿੰਦੂ ਵੀਰਾਂ ਨੂੰ ਕਹਿਣਾ ਪੈਗਾ ਇਹ ਮਿਥਿਹਾਸ ਹੈ, ਇਤਿਹਾਸ ਨਹੀਂ ਹੈ। ਗੌਤਮ ਰਿਸ਼ੀ ਨੇ ਗਿੱਲਾ ਪਰਨਾ ਮਾਰਿਆ ਚੰਦਰਮਾ ਨੂੰ ਤੇ ਚੰਦਰਮਾ ਕਾਲਾ ਹੋ ਗਿਆ, ਮਿਥਿਹਾਸ ਹੈ, ਇਤਿਹਾਸ ਨਹੀਂ, ਇੰਨਾ ਵੱਡਾ ਪਰਨਾ ਕਿੱਥੋਂ ਆ ਗਿਆ। इतने वड़े चंद्रमा नु किस तरह दागी कर दिता, ये निरे मिथ्यास तो इलावा होर कुछ नहीं हो सकता। इस तो इलावा भाई खीर दे सागर नु रिड़किया गया, दुध दा सागर से, ते जे दुध दा सागर ही है ते गवां दी ते फिर लोड़ ही कोई नहीं सी, ते फिर दानवां ते देवतियां ने मिलके रिड़किया उस दुध दे सागर नु, खीर दे सागर नु, ओदे चो निकले 14 रतन। मिथिहास है कहने हिमालिया जड़ा है ना इनू सुमेर पर्वत कहते हैं, पुराना ना धर्म ग्रंथा च इहदा सुमेर है, क्योंकि इत्थे ज्यादातर गुलाबी रंग की बर्फ पई आउंदी हर वक्त 12 महीने ते पीले रंग की जो धुप पैंदी है ते चमकदा सोने की तरह चमकदा, इहदा नां सुमेर पै गया सुमेर पर्वत। ते हुण सुमेर पर्वत का बनाया गया मधाणा, ते खीर सागर सी दुध का सागर, ते दानवां ते देवतियां ने मिलके रिड़किया विचों निकले 14 रतन। मिथिहास है, इतिहास नहीं। इस तरह हुण तुसी सारियां साखियां पढ़ते जाओ, मिथिहास है और कुछ नहीं। मिथिहास तो बाद फिर इतिहास है केड़ा केड़ा देवता किथे किथे जमे है, उहदे मां बाप कौन ने, उहने की कुछ कीता है। रामायण विच इतिहास चलता है, वेदां च इतिहास चलता है, गीता च इतिहास चलता है, मिथिहास चलता है, भागवत गीता विच महाभारत विच इतिहास चलता है, मिथिहास चलता है। गुरु ग्रंथ साहब जी महाराज नूं इस दृष्टिकोण नाल तुसी पढ़ो, ना इतिहास है ना मिथिहास है। किसे गुरु दा इतिहास नहीं इत्थे, किसे भगत दा इतिहास नहीं है। जे किधरे कुछ किसे शब्द विच ऐसा प्रतीत होंदा है प्रमाण मात्र, लड़ीवार कोई इतिहास नहीं है। ना इतिहास है ते ना ही मिथिहास है, ऐसी कोई कपोल कल्पना भरी गल भी नहीं कीती गई जिसनों आज विज्ञान साइंस गलत साबित कर देवे, ऐसी कुछ भी नहीं आखी गई। जैसे विज्ञान ने गलत साबित कर दिता है भाई हनुमान ने सूरज नूं मूंह विच पाया तीन दिन अंधेरा बनिया रहा, इतने साइंस की गल पूरी नहीं करती। चंद्रमा नूं गिला परना मार के दागी कर दिता गया, यह सारा मिथिहास। इस तरह का मिथिहास गुरु ग्रंथ साहब जी महाराज दे च नहीं है, फिर इतिहास भी नहीं है, ते फिर ए की है, ए ब्रह्म दे गीत ने, ए परमात्मा दा वचन है, ए ईश्वरी ज्ञान है, नाजल होया है। इहदे च गुरु नानक देव जी महाराज भी एक पासे हो गए ने, गुरु अर्जन देव जी भी एक पासे हो गए ने, निरोल जिस ढंग नाल रब बोले है उसे नूं बोलन दिता, इतिहास नूं नहीं आण दिता, मिथिहास नूं नहीं आण दिता। कहिंदे ने जब बाणी दी बनतर हो रही सी, पहले पातशाह तो दूजे, दूजे तो तीजे तक ये पोथियां सिलसिलावार आईया, तो कुदरती गल है देश दे हलचल ते मचनी सी थोड़ी बहुत। ब्राह्मणा ने आके गुरु अमरदास जी महाराज दे अगों बेनती की, महाराज इस देश दे च 18 पुराण ने, 27 सिमरतियां ने, 6 शास्त्र ने, 4 वेद ने, 108 दे करीब उपनिषदा ने, इस तो इलावा होर छोटे मोटे अनेक ग्रंथ ने, ते थानू नवा ग्रंथ बनाने की लोड़ पै गई है। ओही पढ़िए, वक्त कोई नहीं बंदे को, इतना सारी जिंदगी भी लीन कर सकी ते सारा पढ़ नहीं सकते, ते तुसी नवे ग्रंथ की सिरजना करन लग पे हो, आखिर केड़ी लोड़ तुसी महसूस कीती है। एक गुरु अमरदास जी महाराज के वाक ने, आप कहंदे ने जैसे धरती ऊपर मेघला बरसत है, क्या धरती मध्य पानी ना है। बड़ा सोहना जवाब है, बड़ी सुंदर पंक्ति है गुरु ग्रंथ साहब जी महाराज दे। महाराज कहते हैं पहले मैनू दसो धरती दे उपर मीह पैंदा है ते धरती हरी भरी हो जाती है, क्या धरती दे विच पानी नहीं है। जब विच पानी है धरती दे, ते फिर उपर बरसन की लोड़ पै गई है। थोड़े सवाल का यह जवाब है, जब इन्ने धर्म ग्रंथ ने तो होर धर्म ग्रंथ की लोड़ पै गई है। मैं ये कहना कि जमीन दे थले पानी है ते उपरों बरसन की लोड़ पै गई है, यह गुरु अमरदास जी महाराज का जवाब है। ते ऐ तर्कवादियो, अगर धरती दे थलो पानी कढ़िए खूह बना के, ते कितना कि धरती नूं सैराब करेगा, कितनी थां नूं सैराब करेगा, बहुत थोड़ी थां, बहुत थोड़ी थां, उच्चे टिब्बे रह जाणगे, मरुथल रह जाएगा, पहाड़ दे कंदरां जिहड़ियां ने ओह रह जाणगियां। बदल सारी थां ते बरसता है, सारी थां ते। थोड़े जिहड़े पुराने धार्मिक ग्रंथ ने ओ खूह ने, पानी उन्हां जरूर है, प्यास जरूर बुझदी है, पर हुण किसे कोल रस्सी होवे, डोल होवे ते खिच्चण दी समर्था भी होवे तां ही कुछ कढ सकेगा ना। पहले तो इन्हां धर्म ग्रंथां नूं पढ़न वास्ते उह संस्कृत सिखे, ते 33-35 साल दे करीब उह संस्कृत ते व्याकरण ये सारी सिखां दे च लगा देवे, फिर इन्हां दे अर्थ बोध पढ़े तो सारी जिंदगी तो इसे च ही खप जाएगी। ते जे किधरे कद डोल पानी दा लभिया वे ते पता नहीं वह मिलना भी है कि नहीं, वह भी डुल जाएगा आउंदे आउंदे तक। जिंदगी इतनी इस दे विच लीन हो जाएगी, खचत हो जाएगी। असी जो उस बाणी दा उच्चारण कर रहे हैं उहदे च विखमता नहीं है, वह खुली है, मनुख की आम बोलचाल की भाषा दे च है, और शब्दां नूं छुपा के मिथिहास ते इतिहास नाल नहीं जोड़िया गया। इस वास्ते ये बदलां दा पाणी है, वह धरती दे विच दा पाणी है। शांत कर दिता और कह दिता है ब्राह्मण तेरे वेद तेरे तो बिना होर कोई नहीं जानता, और तू ही पुठे सीधे जो अर्थ करें ओ ही है। असी उस बाणी दा उच्चारण किया है जिसनों हर एक पढ़े ते पढ़ के जुड़े, ब्रह्म दे गीत प्रभु दे गीत, और इसनों इशारत नहीं आख्या गया है कि अकाल पुरख दा खजाना है, प्यो दा देका खोल डिठा खजाना ता मेरे मन बया निदाना है। ते ये खजाना, और इतनी गल भी स्पष्ट, इसकी पूजा भी असी बहुत की है। मैनु एक छोटी जी गाथा चेते आई, बिस्तरे मरग देते है, एक बुढ़ा आखरी दमा ते है, उहदे दो मासूम बच्चे ने कोल बैठे ने, ते उन्हां नूं कहिंदा मैं ते जा रहा जगत तो रुखसत हो रहा, ऐ बक्सा संभालो, ऐ चाबी लो, ताला लगे होया, मेरे बाद थोड़े कम आवेगा। दम तोड़ गया बुढ़ा, इन्हां दो मासूम बच्चिया ने बक्से नूं तख्त पोशते रखिया, उपर कीमती दुशाला उड़ाया, ते हुण रोज सवेरे शाम उहदी परिक्रमा करन, उहनूं मत्था टेकन, उहनूं धूप दीप करन, उहनूं फुल देन, भई साडे प्यो दा ਇਹ ਦਿੱਤੀ ਹੋਈ ਇੱਕ ਸੌਗਾਤ ਹੈ, ਸਾਡੇ ਪਿਤਾ ਦੀ ਦਿੱਤੀ ਹੋਈ ਇਹ ਇੱਕ ਦੇਣ ਹੈ। ਸਮੇਂ ਦੀ ਗਤੀ ਦੇ ਮੁਤਾਬਕ ਇਹ ਜਵਾਨ ਹੋਏ, ਵਿਆਹੇ ਗਏ, ਬਾਲ ਬੱਚੇ ਦਾਰ ਹੋਏ ਤੇ ਰੱਬ ਦੀ ਨੇਤ ਮੁਖਲਿਸ ਹੋ ਗਏ, ਅਤਿਅੰਤ ਮੁਖਲਿਸ ਹੋ ਗਏ, ਬਹੁਤੇ ਹੀ ਮੁਖਲਿਸ ਹੋ ਗਏ, ਇੰਨੇ ਮੁਖਲਿਸ ਕਿ ਰੋਟੀ ਤੋਂ ਵੀ ਆਤਰ ਹੋਏ। अज किसी संत ने द्वार ते आके दस्तक दिती, खटखटाया किसी ने द्वार, ये दोवें बुआ खोलते ने, की देखते ने, एक संत है, कुछ भिक्षा पात्र लेके अगे खड़ा है, ये दोवें कहंदे ने संत जी अज ते साडे पेट दा पात्र ही खाली है, थानू असी कुछ नहीं दे सकते। उस संत कहन लगा मैं कुछ देन आया, वेखो ते सही, कुछ देन आया, कदी बगौर मुताला करना, कईयां दा देना लेना आउंदा है, कईयां दा लेना देना आउंदा है, देखण नूं लेन आया है, पर जे थोड़ी जिहा गहरी दृष्टि होवे तो कुछ देन आया है। कहिंदा मैं ते कुछ देन आया, की देन आया है, एक संदेश सुनिया, थोड़े पिता ने थानू कोई बक्सा दिता सी, हां दिता, असी रखे तख्त पोशते, असी परिक्रमा करदे हां, असी सवेरे शाम मत्था टेकदे हां, असी कीमती दुशाला उड़ा रखे, ये तो ठीक है, खोल के वेख्या। कहन लगे नहीं, खोलिया ते नहीं। वो संत कहन लगे बस मैं इन्ना ही संदेशा देन आया, अज खोल के वेख लेना, जरूर खोलना। इन्नी गल कह के चला गया, ते दोवां भरावां नूं ख्याल आया भई असी काफी समय तो परिक्रमा भी करी जाने, सजदा भी करी जाने, खोलिया नहीं, वेख्या नहीं, चाबी लेके ताला खोलिया, ਜਿਉ ਬਕਸੇ ਨੂੰ ਖੋਲਿਆ ਤੇ ਸੋਨੇ ਤੇ ਚਾਂਦੀ ਦੀ ਮੋਹਰਾਂ ਨਾਲ ਭਰਿਆ ਹੋਇਆ ਸੀ। ਹੈਰਾਨ ਹੋ ਗਏ, ਇੰਨਾ ਧਨ ਸਾਡੇ ਕੋਲ ਤੇ ਮੁਫਲਸੀ ਦੇ ਵਿੱਚ ਜ਼ਿੰਦਗੀ ਬਤੀਤ ਕੀਤੀ, ਦੁੱਖਾਂ ਦੇ ਵਿੱਚ ਜੀਵਨ ਬਤੀਤ ਕੀਤਾ। ਇਹ ਕਹਾਣੀ ਚਾਹੇ ਗਲਤ ਹੋਵੇ ਪਰ ਇੱਕ ਬਿਲਕੁਲ ਠੀਕ ਹੈ। ਦਸੋਂ ਗੁਰੂ ਸਾਹਿਬਾਨ ਨੇ ਇੱਕ ਬਹੁਤ ਵੱਡਾ ਖਜ਼ਾਨਾ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਸਾਨੂੰ ਦਿੱਤਾ, ਸਾਡੀ ਭੇਟਾ ਕੀਤਾ। ਬਹੁਤ ਵੱਡਾ ਖਜ਼ਾਨਾ, ਸਦੀਆਂ ਤੋਂ ਅਸੀਂ ਪੂਜਿਆ ਤੇ ਹੈ, ਇਸ ਖਜ਼ਾਨੇ ਵਿੱਚ ਜੋ ਕੁਛ ਹੈ ਉਹਨੂੰ ਨਹੀਂ ਖੋਲਿਆ। ਇਸ ਵਾਸਤੇ ਖਜ਼ਾਨੇ ਦੇ ਹੁੰਦਿਆਂ ਹੋਇਆਂ ਵੀ ਕੰਗਾਲ ਕੁਛ ਵੀ ਨਹੀਂ। ਨਿਰਵੈਰ ਦਾ ਖਜ਼ਾਨਾ ਹੈ, ਵੈਰ ਨਾਲ ਭਰੇ ਹੋਇਆਂ। ਗਿਆਨ ਦਾ ਖਜ਼ਾਨਾ ਹੈ, ਅਗਿਆਨਤਾ 'ਚ ਧੱਕੇ ਪੈ ਖਾਂਦੇ ਹਾਂ। ਸੁੱਖਾਂ ਦਾ ਇਹ ਸਾਰ ਹੈ, ਦੁੱਖਾਂ ਵਿੱਚ ਪੈ ਭਟਕਦੇ ਹਾਂ। ਏਕਤਾ ਦੀ ਇਹ ਮੂਰਤੀ ਹੈ, ਦੁਬਦਾ ਵਿੱਚ ਪੈ ਰੋਂਦੇ ਹਾਂ। ਕਾਰਨ ਕਿ ਇਸ ਖਜ਼ਾਨੇ ਨੂੰ ਨਹੀਂ ਖੋਲਿਆ, ਇਸ ਖਜ਼ਾਨੇ ਨੂੰ ਖੋਲ ਕੇ ਨਹੀਂ ਵੇਖਿਆ। ਤੇ ਮੈਂ ਫਿਰ ਅਰਜ਼ ਕਰਾਂ, ਦੁਨੀਆਂ ਦੇ ਜਿੰਨੇ ਧਾਰਮਿਕ ਗ੍ਰੰਥ ਨੇ ਉਚਾਰਨ ਕਰਨ ਵਾਲੇ ਤੇ ਲਿਖਣ ਵਾਲੇ 'ਚ ਵਕਫਾ ਹੈ। ਇਸ ਵਾਸਤੇ ਕੋਈ ਸਹੀ ਰੂਪ ਵਿੱਚ ਦਾਅਵਾ ਨਹੀਂ ਕਰ ਸਕਦਾ ਕਿ ਗੀਤਾ ਵਾਕਈ ਸ੍ਰੀ ਕ੍ਰਿਸ਼ਨ ਦੀ ਹੈ, ਵੇਦ ਵਾਕਈ ਬ੍ਰਹਮੇ ਦੇ ਨੇ, ਕੋਈ ਦਾਅਵੇ ਨਾਲ ਨਹੀਂ ਕਹਿ ਸਕਦਾ। ਤੁਲਸੀ ਦੇ ਲਿਖੇ ਹੋਏ ਵਾਕ ਵਾਕਈ ਰਾਮ ਦੇ ਵਾਕ ਨੇ, ਕੋਈ ਦਾਅਵਾ ਨਹੀਂ। ਤੇ ਬਾਈਬਲ ਦੇ ਇਹ ਗੀਤ ਵਾਕਈ ਈਸਾ ਦੇ ਨੇ, ਕੁਰਾਨ ਦੀਆਂ ਇਹ ਆਇਤਾਂ ਵਾਕਈ ਮੁਹੰਮਦ ਦੀਆਂ ਨੇ, ਕੋਈ ਦਾਅਵਾ ਨਹੀਂ ਕਰ ਸਕਦਾ। ਐਸਾ ਦਾਅਵਾ ਵੀ ਫੋਕਾ ਹੋਵੇਗਾ ਕਿਉਂਕਿ ਉਚਾਰਨ ਕਰਨ ਤੇ ਲਿਖਣ ਵਿੱਚ ਸੈਕੜੇ ਸਾਲ ਦਾ ਵਕਫਾ ਹੈ, ਇੱਥੇ ਕੋਈ ਵਕਫਾ ਨਹੀਂ। ਉਸੇ ਵਕਤ ਉਚਾਰਨ ਹੋ ਰਿਹਾ, ਉਸੇ ਵਕਤ ਲਿਖਿਆ ਜਾ ਰਿਹਾ। ਪਹਿਲੀ ਬੀੜ ਦੇ ਉਚਾਰਨ ਕਰਤਾ ਗੁਰੂ ਅਰਜਨ ਦੇਵ ਜੀ, ਲਿਖਾਰੀ ਭਾਈ ਸਾਹਿਬ ਭਾਈ ਗੁਰਦਾਸ ਜੀ। ਇਹ ਸੌਗਾਤ ਇਹ ਦਾਤ ਭਾਈ ਗੁਰਦਾਸ ਜੀ ਦੇ ਹਿੱਸੇ 'ਚ ਆਈ। ਸਮਾਂ ਪਾ ਕੇ ਜਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦਮਦਮੇ ਸਾਹਿਬ ਬੀੜ ਤਿਆਰ ਕਰਵਾਈ ਤਾਂ ਉਚਾਰਨ ਕਰਤਾ ਉਹ ਆਪ ਨੇ ਲਿਖਾਰੀ ਭਾਈ ਮਨੀ ਸਿੰਘ ਨੇ। ਜਿਹੜੀ ਬੀੜ ਅੱਜ ਗੁਰਦੁਆਰਿਆਂ 'ਚ ਪ੍ਰਕਾਸ਼ਮਾਨ ਹੈ, ਇਹਨੂੰ ਆਪਾਂ ਦਮਦਮੇ ਸਾਹਿਬ ਦੀ ਬੀੜ ਕਹਿੰਦੇ ਹਾਂ, ਦਮਦਮੇ ਸਾਹਿਬ ਦੀ। ਇਹ ਕਰਤਾਰਪੁਰ ਸਾਹਿਬ ਵਾਲੀ ਬੀੜ ਨਹੀਂ, ਉਹਦੇ 'ਚ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਨਹੀਂ ਹੈ। ਇਹ ਬਾਣੀ ਜੋੜੀ ਹੈ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ। ਤੇ ਮੈਂ ਇੰਨੀ ਅਰਜ਼ ਕਰਾਂ, ਜਦ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਜੁੜ ਗਈ ਤਾਂ ਮਨੀ ਸਿੰਘ ਜੈਸੇ ਨੇ ਜ਼ਰੂਰ ਸਵਾਲ ਕਰਨਾ ਸੀ, ਮਹਾਰਾਜ ਤੁਹਾਡੀ ਬਾਣੀ ਨਹੀਂ ਹੈ ਵਿੱਚ, ਇੱਕ ਪੰਕਤੀ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਹੈ, ਇੱਕ ਪੰਕਤੀ ਵੀ। ਤੇ ਮਨੀ ਸਿੰਘ ਕਹਿੰਦਾ, ਮਹਾਰਾਜ ਤੁਹਾਡੀਆਂ ਵਿਚਾਰਾਂ ਕੁਛ ਹੋਰ ਨੇ ਤੇ ਗੁਰੂ ਨਾਨਕ ਦੀ ਵਿਚਾਰ ਕੁਛ ਹੋਰ ਹੈ, ਗੁਰੂ ਅਰਜਨ ਦੇਵ ਜੀ ਦੀ ਸ਼ਬਦਾਵਲੀ ਕੁਛ ਹੋਰ ਹੈ ਤੇ ਤੁਹਾਡੀ ਕੁਛ ਹੋਰ ਹੈ, ਤੁਸੀਂ ਆਪਣਾ ਅਲੱਗ ਗ੍ਰੰਥ ਕਿਉਂ ਲਿਖ ਰਹੇ ਹੋ? ਕਿਉਂਕਿ ਦਸਮ ਗ੍ਰੰਥ ਦੇ ਵੀ ਲਿਖਾ ਰਹੀ ਹੋ ਆਪ, ਇਹ ਅਲੱਗ ਕਿਉਂ ਲਿਖਿਆ ਹੈ? ਤੁਹਾਡੀ ਬਾਣੀ ਵੱਖ ਕਿਉਂ ਹੈ? ਤਾਂ ਪਤਾ ਉੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜੋ ਕੁਛ ਕਿਹਾ ਉਹ ਇਹ, ਮਨੀ ਸਿੰਘ ਜੋ ਮੈਂ ਲਿਖਿਆ ਉਹਦੇ 'ਚ ਇਤਿਹਾਸ ਹੈ, ਉਹਦੇ 'ਚ ਮੇਰੀ ਆਪਣੀ ਕਥਾ ਵੀ ਹੈ। ਦਸਮ ਗ੍ਰੰਥ ਵਿੱਚ ਸਤਿਗੁਰ ਦੀ ਆਪਣੀ ਕਥਾ ਹੈ, ਅਬ ਮੈਂ ਆਪਣੀ ਕਥਾ ਬਖਾਨੋ ਤਪ ਸਾਧਤ ਜੈ ਬਿਦ ਮੋਹੇ ਆਨੋ, ਆਪਣੀ ਕਥਾ ਹੈ, ਇਹ ਮੇਰੀ ਆਪਣੀ ਕਥਾ ਬਹੁਤ ਸਾਰੀ। ਮੈਂ ਆਪਣੀ ਕਥਾ ਨੂੰ ਅਕਾਲ ਪੁਰਖ ਦੀ ਕਥਾ ਵਿੱਚ ਨਹੀਂ ਲਿਖਣਾ। ਗੁਰੂ ਗ੍ਰੰਥ ਸਾਹਿਬ ਅਕਾਲ ਪੁਰਖ ਦੀ ਕਥਾ ਤੁਸੀਂ ਨਹੀਂ ਲੱਭ ਸਕਦੇ, ਕਿਸੇ ਗੁਰੂ ਦਾ ਕਿੱਥੇ ਜਨਮ ਹੋਇਆ, ਕੌਣ ਮਾਂ ਬਾਪ ਸਨ, ਕੌਣ ਪਤਨੀ ਸੀ, ਕੌਣ ਸਾਹਿਬਜ਼ਾਦੇ ਸਨ, ਕੁਛ ਨਹੀਂ ਲਿਖੇ। ਜੋ ਮੈਂ ਲਿਖਿਆ ਉਹਦੇ 'ਚ ਇਤਿਹਾਸ ਹੈ ਮੇਰਾ। ਮੇਰੀ ਜ਼ਮੀਰ ਨਹੀਂ ਮੰਨਦੀ ਕਿ ਮੈਂ ਅਕਾਲ ਪੁਰਖ ਦੇ ਗੀਤਾਂ ਵਿੱਚ ਬ੍ਰਹਮ ਗਿਆਨ ਵਿੱਚ ਆਪਣਾ ਇਤਿਹਾਸ ਲਿਖਾਂ। ਤੇ ਮਨੀ ਸਿੰਘ ਕਿੱਥੇ ਚੁੱਪ ਕਰਨ ਵਾਲਾ ਸੀ, ਖਾਲਸਾ ਬੜਾ ਸਾਵਧਾਨ ਹੋ ਚੁੱਕਿਆ ਸੀ। ਮੈਂ ਇੰਨੀ ਅਰਜ਼ ਕਰਦੇ ਹਾਂ, ਇੱਕ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਪ੍ਰੀਖਿਆ ਵੀ ਲੈਣੀ ਚਾਹੀ ਸੀ, ਵੀ ਦੇਖੀਏ ਤੇ ਸਹੀ ਕਿ ਸਿੱਖ ਕਿਸੇ ਨੂੰ ਰੋਕ ਵੀ ਸਕਦੇ ਨੇ ਗਲਤ ਕਰਦਿਆਂ ਹੋਇਆਂ ਕਿ ਨਹੀਂ। ਜੈਪੁਰ ਤੋਂ ਗਾਲਬਨ ਹੈ ਕੋਈ 15-16 ਮੀਲ ਦੀ ਦੂਰੀ ਤੇ ਨਰੈਣਾ ਇੱਕ ਪਿੰਡ ਹੈ, ਜਿੱਥੋਂ ਲੰਘਦੇ ਮੇਰੇ ਪਾਤਸ਼ਾਹ ਹਜ਼ੂਰ ਸਾਹਿਬ ਜਾ ਰਹੇ ਸਨ ਨਾਂਦੇੜ, ਰਾਜਸਥਾਨ ਵਿੱਚੋਂ ਲੰਘ ਕੇ ਗਏ ਨੇ। और इतिहासक चिन्ह यादगारी स्थान रस्ते च बने हुए ने। बुरहानपुर बने हुआ है, इंदौर बने हुआ है, इसे तरह नारायणा बने हुआ है। गुरु नानक देव जी भी इतों ही लंके गए ने जब रामेश्वरम गए ने, तो इसे रस्ते देते तमाम गुरु नानक देव जी के भी इतिहासक स्थान बने हुए हैं। बेटवा बने हुआ है, इंदौर बने हुआ है, ओंकार जी बने हुआ है, बुरहानपुर गुरु नानक देव जी महाराज का स्थान कावेरी के कंडे से बने हुआ है। तोड़ तक भारत देश गुरु गोबिंद सिंह जी ते गुरु नानक देव जी महाराज के इतिहासक चिन्ह ते यादगार मौजूद ने। साहब जद पहुंचे नारायणा पिंड देच, ते इत्थे भगत दादू जी की कबर से, ते दादू पंथियां दा बहुत वड्डा डेरा, बहुत वड्डा डेरा। महाराज जानी जान सतगुरु की करदे ने, तीर दे नाल उस कबर नू सजदा करदे ने इंज, ते नाल जिहड़े सिंह सन बां पकड़ लई। महाराज सानू ते कहिंदे हो पूरन प्रेम प्रतीत सजे ब्रत गोड़ मड़ी मत भूल ना माने। भूल के भी कबरां नू नहीं मनना, भूल के मड़िया नू नहीं मनना, ते खुद मड़ी नू मत्था टेकी जांदे, खुद कबर नू मत्था टेकी जांदे। एदा जवाब दे। साहब कहण लगे अज तो मैं सुतंत्र हो गया। मैनू ख्याल आउंदा सी किधरे भटकते नहीं जाओगे तुसी, मैं जोड़े है थानू शब्द नाल, किधरे भटकते नहीं जाओगे, पर जे अज तुसी मेरी बांह पकड़ ली है तुसी किसे दी भी पकड़ सकते, तुसी किसे नू भी गलत काम करदिया रोक सकते। बस मैं थोड़ी प्रीख्या लेनी सी, तुसी पूरे उतरे। इन्ना समझना हुण तुसी भी सारे पूरे उतरे, तुसी सारे नहीं पूरे उतरे। थोड़े सामने ते कोई कह देवे गुरु नानक ने 70 जामे धारण करने ने, मजाले थोड़ी हिम्मत होवे, तुसी पूछ लो केड़े 70 जामे धारण करने, खुलासा करो किथे लिखे है, तुसी नहीं पूछ सकते। इन्ना समझना कि तुसी कसौटी ते पूरे उतरे। नाल दे जो सिंह सन सतर नू गुरु ने फरमान कर दिता तुसी पूरे उतरे, तुसी मेरी बांह रोक सकते हो, तुसी किसे दी भी रोक सकते, तुसी गलत काम नहीं होने दोगे, तुसी अनर्थ नहीं होने दोगे। खालसा जी मैं कबरां दा पुजारी नहीं, मैं तो यह वेखना चाहता सी तुसी सारिया ने मत्था टेकना है कि नहीं, थोड़े अंदर कोई प्रकाश पैदा होया कि नहीं, कि तुसी लकीर दे ही फकीर हो कि भेड़ा ही चाल है। सतगुरु ने कहा भेड़ा चाल नहीं है थोड़े विच, तुसी पूरे, तुसी मुकम्मल। इस तरह की मुकम्मल स्वतंत्रता सानू प्रदान की सी दसों गुरु साहबान ने, असि फिर कैद हो गए, फिर बंधन दे पै गए। तो मैं अर्ज कर रहा, मनी सिंह ने एकदम सवाल कर लिया, हौसला से खालसिया का स्वतंत्र सन, पातशाह तुसी अपनी कथा आप क्यों लिख रहे हो, की लोड़ पै गई है? क्योंकि श्री कृष्ण की जीवन कथा वेद व्यास ने लिखी है, कवि सूरदास ने लिखी है, कवि नरोत्तम ने लिखी है, तुलसी ने लिखी, हृदय राम ने लिखी है, ते तुसी अपनी कथा क्यों लिख रहे हो? आप थोड़ी कथा भी कोई लिख देवेगा, अपनी कथा आप क्यों लिख रहे हो, इहदी की लोड़ पै गई है? साहब कहण लगे सुन मनी सिंह, मैं देखदा जद सूरदास नरोत्तम ते कैसो दत्त भावना दे वेग दे च आए ने, ते उन्होंने कृष्ण नू भगवान कह दिता, भगवान रब। इस तरह ही व्यास ने, ते मनी सिंह जद तुलसी ते बाल्मीक श्री राम दी कथा लिखण लगा है, आया भावना दे वेग दे च, उन्हें राम नू भगवान कह दिता। मैनू डर लगता है कोई मेरी जीवन कथा लिखे ते लिखदियां लिखदियां मैनू ही रब कह बैठे, मैनू ही परमात्मा कह बैठे, तो ओ बंदा फिर मेरी कीती किताई ते पानी फेर देवेगा। जो कुछ मैं करना चाहता से वो ते सब कुछ दब जाएगा। इस वास्ते मैं अपनी कथा आप लिखी है, और उस कथा दे च ए बोल ने, जो हमको परमेश्वर उच्चर हैं ते सब नरक कुंड में परे, मुखो दास तवन का जानो, या मैं भेद न रंच पछानो, मैं हूं परम पुरख को दासा, देखन आयो जगत तमाशा। जिड़ा मैनू रब करके आखेगा कुंभी नरके च जाएगा, मैं उदा दास हां, मैं उदा सेवक हां। दसो गुरु साहबान रब तो एक पासे हो गए, जद सिख नू सीधा रब नाल जोड़ना आप एक पासे हो गए।
इतना ही काम होंदा गुरु दा, सिख नू परमात्मा दे दर तक पहुंचा देना। ऐसा नहीं कि दर तो पहले आप ही विचे खड़े हो जाना, हुण मेरे नाल ही जुड़ो, हुण मैं ही रब हाँ, हुण मैं ही परमात्मा। जगत विच इसे तरीके नाल हो रहा, संसार विच इसे तरीके नाल हो रहा है। इस वास्ते गुरु ग्रंथ साहब जी महाराज की पूजा व्यक्ति की पूजा नहीं है, इतिहास की पूजा नहीं है, मिथिहास की पूजा नहीं है, निरोल अकाल पुरख की पूजा है, निरोल परमात्मा की पूजा है। क्योंकि परमात्मा तो बिना गुरु ग्रंथ साहब जी महाराज दे होर कुछ नहीं। स्वयं भगत कबीर भी कहते हैं, कबीर का यह फरमान, लोग जाने ये गीत है ये तो ब्रह्म विचार, ये तो निरोल ब्रह्म विचार है, ये गीत नहीं है, निरी छंदा बंदी नहीं है, ये निरी शैली शब्दावली नाल पढ़न की कोशिश भी ना करना, ये तो ब्रह्म विचार, ये तो ब्रह्म दी विचार है, ये तो ब्रह्म दे मूल सिद्धांतिक नुक्ते ने। जुड़दियां ही गल बनेगी, पढ़दियां ही गल बनेगी, सुनदियां ही गल बनेगी। इते कोई गावे को सुने हर नामा चितलाए, कहो कबीर संसा नहीं अंते परम गत पाए। तो मैं कर रहा सी पहले गुरु अर्जन देव जी महाराज उच्चारण करता ने, भाई गुरुदास जी महाराज लिखारी ने, तैयार हो गई पावन बेड़। तो मैं कर रहा सी पहले गुरु अर्जन देव जी महाराज उच्चारण करता ने, भाई गुरुदास जी महाराज लिखारी ने, तैयार हो गई पावन बेड़। और जब प्रकाश दा दिन आया करना है, रामसर साहब तो दरबार साहब तक गुरु अर्जन देव जी महाराज जलूस की शक्ल दे चले गए, अज भी उत्थे यही कुछ होगा, अज भी रामसर तो बकायदा जलूस निकलन गए, दरबार साहब तक पहुंचन गए। उस मर्यादा नू अज भी कायम रखा होया, बहुत गहमा गहमी होगी और चारों पासे गुरबाणी का प्रचार, मंगल दुनिया चारों पासे वजन गए। पहला प्रकाश होया और प्रकाश कीता है बाबे बुढ़े ने, और सब तो पहले मत्था टेके है गुरु अर्जन देव जी ने। इतिहास तुसी पढ़ोगे, संगत होर बैठिया ने, प्रकाश कीता है बाबे बुढ़े ने, खड़े होके फिर सजदा कीता है आके, पहले गुरु अर्जन देव जी ने फिर सारिया ने। उत्थे ही खड़े होके सतगुरु ने ये वाक कहे ने कि मेरे स्वरूप ते यहां ते है दीर्घ साहेब जान अदायब कह, ये मेरे स्वरूप नालों वड्डे ने, मैं अज हां ते कल नहीं और मैं सारी थां ते नहीं हां, ये जुगो जुग अटल ने, सारी थां ते ने, हर थां ते मौजूद ने। इस वास्ते मेरे स्वरूप तो वड्डा करके जानना, खिमा करनी। जैसे जैसे तुसी बाणी पढ़ोगे ते कन्ना नाल सुनदे जाओगे, शब्द अंदर प्रवेश करनगे, गुरु दी जिहड़ी अहमियत है अजमत है उदों ही प्रगट होवेगी, अजे नहीं। अजे ते जिहड़े फोके झगड़ियां च असीं पए आ उस तों ही पता चलदा है, अजे शब्द दे नाल ते साडा दूर दा भी संबंध कोई नहीं, नेड़े दी ते गल ही छड्डो। जद अंदर बाणी प्रवेश करेगी बाहरों बाणे दा जन्म होवेगा, मैं इन्नी अर्ज करदे आ, अजे ते बाणा भी कोई नहीं, बाणी दे ना होना इस गल दा सबूत है, अंदर बाणी कोई नहीं। इस बाणी ने विशेष एक ऋषि मुनि दा बाणा दे देना है, एक साधु संत दा बाणा दे देना है, और ऐसा हो ही नहीं सकता कि सिख संत ना होवे। ते संत भले गुरसिख हैं जिन ना ही चिंत पराई चुखा, सतगुरु कहिंदे ने सिख ही संत है, केड़ा सिख जिहदे अंदर बाणी वस जाए, जिहदे अंदर शब्द वस जाए, वह बाणी उन्हों साधु बना देगी, संत बना देगी। तो मैं तो देखता पे साधु संत की बनाने, तो बाबू बन गए ने, बिल्कुल बाबू बन गए ने। एक गल वक्री, बाबू जी आखो तो चिड़दे भी हैं बाबू जी, संत तो कोई नहीं, ऋषि तो कोई नहीं, ऋषि मुनिया की एक शकल होंगी है, ऋषि मुनिया का एक रूप होंगे। गुरु तेग बहादुर साहब जी महाराज का 300 साल जब शहीदी पुरब रामलीला ग्राउंड मनाया गया, उन्होंने दिनों देश दे एमरजेंसी लगी हुई सी, एक एक बोल वक्ते बड़े संभल के बोलते पे सन, मता किधरे पकड़े जाइए, मता किधरे गड़बड़ हो जाए, देश दे हालात इस तरह के सन। खैर उस रामलीला ग्राउंड दे कुछ चंद अखर उत्थों की फिजा ने, उत्थों की हवा ने मैनू दे दिते, और अखबारी रिपोर्टर की जो गिणती सी जो उन्होंने अखबारों छापी कि घट तो घट ये 22 लाख मनुखा का इकट्ठ है, 22 लाख, 22 लाख तो घट नहीं होंगे। और जब वक्त दी प्राइम मिनिस्टर इंदिरा ये पहुंची है स्टेज पर, ਤੇ ਇਹ ਜਦ ਦੇਖਦੀ ਹੈ ਦੂਰ ਤੱਕ ਤੇ ਕਹਿੰਦੀ ਹੈ ਮੈਂ ਤੇ ਦੂਰਬੀਨ ਲਿਆ ਹੀ ਨਹੀਂ ਤੇ ਸਾਰੀ ਸੰਗਤ ਮੈਨੂੰ ਦਿਸਦੀ ਨਹੀਂ ਪਈ। ਮੈਨੂੰ ਪਤਾ ਆਉਂਦਾ ਮੈਂ ਦੂਰਬੀਨ ਲਿਆਣੀ ਸੀ। ਕੋਲ ਪ੍ਰਿੰਸੀਪਲ ਸਤਵੀਰ ਸਿੰਘ ਬੈਠੇ ਸਨ, ਇਹਨਾਂ ਦੇ ਮੂੰਹੋਂ ਨਿਕਲ ਗਿਆ ਸਾਨੂੰ ਦੂਰਬੀਨ ਨਾਲ ਨਾ ਵੇਖੋ ਉਂਝ ਹੀ ਨੇੜੇ ਵੇਖਣ ਦੀ ਕੋਸ਼ਿਸ਼ ਕਰੋ। ਕਟਾਕਸ਼ ਕਰ ਦਿੱਤਾ, ਉਂਝ ਹੀ ਵੇਖਣ ਦੀ ਕੋਸ਼ਿਸ਼ ਕਰੋ ਕਿਉਂਕਿ ਹੁਣ ਕਾਫੀ ਸਮਾਂ ਹੋ ਗਿਆ ਦੂਰਬੀਨ ਨਾਲ ਦੇਖਦਿਆਂ ਹੀ ਦੇਖਦੇ, ਕਦੀ ਨੇੜੇ ਵੀ ਆਓ, ਕਦੀ ਸਾਨੂੰ ਨੇੜੇ ਵੇਖਣ ਦੀ ਕੋਸ਼ਿਸ਼ ਵੀ ਕਰੋ। ਕਿਸ ਨੇ ਇਸ ਜਨੇਊ ਨੂੰ ਬਚਾਇਆ ਅਤੇ ਕਿਸ ਨੇ ਇਸ ਤਿਲਕ ਨੂੰ ਬਚਾਇਆ? ਕਿਸ ਨੇ ਗਿਰਦੇ ਹੋਏ ਮੰਦਰਾਂ ਨੂੰ ਬਚਾਇਆ ਜਿਹੜੇ ਢਹਿ ਢੇਰੀ ਹੋ ਰਹੇ ਸਨ? ਸੁਭਾਵਿਕ ਗੱਲ ਯਾਦ ਆਈ ਹੈ, ਮੈਂ ਫਿਰ ਪੁਸ਼ਟੀ ਕਰਾਂ। ਚੌਥੀ ਕਲਾਸ 'ਚ ਮੈਂ ਪੜ੍ਹਦਾ ਹੁੰਦਾ ਸੀ ਖਾਲਸਾ ਸਕੂਲ ਦੇ 'ਚ, ਹੁਣ ਤਾਂ ਖਾਲਸਾ ਸਕੂਲ ਨਾਮ ਮਾਤਰ ਨੇ, ਸਿਰਫ ਨਾਮ ਮਾਤਰ, ਹੋਰ ਕੁਛ ਨਹੀਂ ਨੇ। ਸਾਡੇ ਧਾਰਮਿਕ ਸਕੂਲ ਵੀ ਨਾਮ ਮਾਤਰ ਹੋ ਗਏ, ਗੁਸਤਾਖੀ ਮਾਫ, ਅਤੇ ਅਸੀਂ ਧਾਰਮਿਕ ਮੰਦਰਾਂ ਨੂੰ ਵੀ ਨਾਮ ਮਾਤਰ ਕਰ ਦਿੱਤਾ। ਇਹ ਤਾਂ ਟਕਸਾਲਾਂ ਨੇ, ਘੜੀਏ ਸ਼ਬਦ ਸੱਚੀ ਟਕਸਾਲ ਟਕਸਾਲ ਹੈ, ਅਤੇ ਇੱਥੋਂ ਘੜਨਾ ਸਿੱਖੀ ਨੂੰ ਸਿੰਘਾਂ ਨੂੰ, ਇਹ ਤਾਂ ਟਕਸਾਲ ਹੈ। ਅਤੇ ਜੇ ਇੱਥੋਂ ਸਾਲ ਦੇ ਸਾਲ ਕੁਝ ਸਿੱਖ ਘੜੇ ਹੀ ਨਹੀਂ ਜਾਂਦੇ ਤਾਂ ਫਿਰ ਖਿਮਾ ਕਰਨੇ, ਟਕਸਾਲ ਬਣਾਉਣ ਦਾ ਮਤਲਬ ਕਿ ਲੱਖਾਂ ਡਾਲਰ ਖਰਚ ਕਰ ਦਿੱਤੇ, ਕੁਝ ਘੜੇ ਜਾ ਰਹੇ ਨੇ ਜ਼ਿੰਦਗੀ, ਕੁਝ ਸਿੱਖ ਬਣ ਰਹੇ ਨੇ, ਕੁਝ ਸਿੰਘ ਬਣ ਰਹੇ ਨੇ। ਅੱਜ ਪਹਿਲਾ ਪ੍ਰਕਾਸ਼ ਹੈ, ਕੋਈ ਐਸਾ ਸੋਚਦਾ ਕਿ ਚਲੋ ਅੱਜ ਮੈਂ ਬਾਣੀ ਦਾ ਪ੍ਰਕਾਸ਼ ਕਰਨਾ, ਗੱਲ ਖਤਮ। ਮੈਂ ਕਬੂਲ ਕਰਦਾ ਕਿ ਜੇ ਐਸਾ ਵੀ ਨਾ ਕਬੂਲ ਕੋਈ ਕਰੇ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਹਿਲਾ ਪ੍ਰਕਾਸ਼ ਉਤਸਵ ਮਨਾਉਣਾ, ਖਿਮਾ ਕਰਨੀ, ਤੁਹਾਨੂੰ ਨਾ ਗੱਲ ਚੰਗੀ ਲੱਗੇ ਤਾਂ ਗੱਲ ਵੱਖਰੀ, ਸਿਵਾਏ ਪਖੰਡ ਤੋਂ ਹੋਰ ਕੁਛ ਨਹੀਂ। ਕੁਛ ਤਾਂ ਪ੍ਰਕਾਸ਼ ਕਰੋ ਆਪਣੀ ਜ਼ਿੰਦਗੀ 'ਚ, ਕੁਛ ਤਾਂ ਆਪਣੇ ਜੀਵਨ ਵਿੱਚ ਪ੍ਰਕਾਸ਼ ਕਰੋ। ਗਿਆਨੀ ਹਰੀ ਸਿੰਘ ਸਾਡੇ ਗਿਆਨੀ ਟੀਚਰ ਹੁੰਦੇ ਸਨ, ਅਤੇ ਉਹਨਾਂ ਨੇ ਇੱਕ ਆਪ ਬੀਤੀ ਬੱਚਿਆਂ ਨੂੰ ਉਸ ਦਿਨ ਸੁਣਾਈ ਬਿਠਾ ਕੇ। ਇੱਧਰ ਪਾੜਾ ਚਿਨਾਰ ਦਾ ਇਲਾਕਾ ਫਰੰਟੀਅਰ ਵਿੱਚ, ਠੰਡਾ ਹਿੱਲ ਸਟੇਸ਼ਨ ਹੈ, ਅਤੇ ਗਰਮੀਆਂ ਦੇ ਦਿਨਾਂ 'ਚ ਉੱਥੇ ਕਾਫੀ ਜੋ ਹੈ ਸੈਲਾਨੀ ਪਹੁੰਚਦੇ ਨੇ। ਉੱਥੇ ਇੱਕ ਛੋਟਾ ਜਿਹਾ ਸਰੋਵਰ, ਅਤੇ ਗਿਆਨੀ ਜੀ ਕਹਿੰਦੇ ਉੱਥੇ ਇੱਕ ਸੱਜਣ ਨਹਾ ਰਿਹਾ ਸੀ, ਨਾਲ ਉਸਦਾ ਛੋਟਾ ਬੱਚਾ, ਅਤੇ ਇੱਕ ਹੋਰ ਸੈਲਾਨੀ ਉਸਦੀ ਸ਼ਕਲ ਸੂਰਤ ਤੋਂ ਇੰਝ ਪਤਾ ਚੱਲੇ ਕਿਸੇ ਯੂਰਪ ਦੇ ਦੇਸ਼ 'ਚੋਂ ਆਇਆ ਹੈ, ਕੈਮਰਾ ਉਸਦੇ ਕੋਲ ਥਾਂ ਥਾਂ ਦੀਆਂ ਫੋਟੋਆਂ ਲੈਂਦਾ ਫਿਰਦਾ ਸੀ। ਉਹ ਜਿਹੜਾ ਨਹਾ ਰਿਹਾ ਅਚਨਚੇਤ ਉਸਦਾ ਬੱਚਾ ਡੂੰਘੇ ਪਾਣੀ 'ਚ ਚਲਾ ਗਿਆ, ਅਤੇ ਉਹਨੇ ਚੀਖਣਾ ਸ਼ੁਰੂ ਕੀਤਾ, ਬਚਾਓ ਮੇਰੇ ਇਸ ਬੱਚੇ ਨੂੰ ਬਚਾਓ। ਯੂਰਪ ਤੋਂ ਆਇਆ ਹੋਇਆ ਉਹ ਸਿਆਹ, ਉਹਨੇ ਗੱਲ 'ਚੋਂ ਕੈਮਰਾ ਨਹੀਂ ਉਤਾਰਿਆ, ਕੱਪੜੇ ਨਹੀਂ ਉਤਾਰੇ, ਉਹਨੇ ਸੋਚਿਆ ਜੀ ਇਤਨੀ ਮੈਂ ਦੇਰ ਕੀਤੀ ਬੱਚਾ ਡੁੱਬ ਜਾਏਗਾ, ਇੱਕਦਮ ਛਾਲ ਮਾਰ ਦਿੱਤੀ ਭੱਜ ਕੇ। ਡੂੰਘੇ ਪਾਣੀ ਵਿੱਚੋਂ ਉਹ ਬੱਚੇ ਨੂੰ ਕੱਢ ਕੇ ਲਿਆਇਆ, ਔਰ ਉਸ ਮਾਰਵਾੜੀ ਨੇ ਬੱਚੇ ਨੂੰ ਗੱਲ ਨਾਲ ਲਾਇਆ, ਪਿਆਰ ਕੀਤਾ, ਇੱਕਦਮ ਚੱਲ ਪਿਆ। ਕਹਿੰਦੇ ਯੂਰਪ ਤੋਂ ਆਇਆ ਇਹ ਸਿਆਹ ਘੂਰ ਘੂਰ ਕੇ ਵੇਖੇ ਅਤੇ ਮੱਥੇ 'ਤੇ ਤੀਵੜੀਆਂ ਵੀ ਪੈ ਗਈਆਂ। ਗਿਆਨੀ ਹਰੀ ਸਿੰਘ ਕਹਿੰਦੇ ਨੇ ਮੈਂ ਕੋਲ ਗਿਆ ਵੀ ਤੂੰ ਇਤਨਾ ਵੱਡਾ ਪਰਉਪਕਾਰ ਦਾ ਕੰਮ ਕੀਤਾ ਹੈ, ਤੇਰੇ ਮੱਥੇ 'ਤੇ ਵੱਟ ਕਿਉਂ ਪੈ ਗਏ, ਇਹ ਤੀਵੜੀ ਕਿਉਂ ਪੈ ਗਈ, ਇਹ ਤਾਂ ਨਹੀਂ ਪੈਣੀ ਚਾਹੀਦੀ ਸੀ। ਉਹ ਆਖਣ ਲੱਗਾ ਗੱਲ ਇਹ ਨਹੀਂ ਹੈ ਕਿ ਸਾਡੇ ਦੇਸ਼ 'ਚ ਕੋਈ ਛੋਟੀ ਮੋਟੀ ਚੀਜ਼ ਕਿਸੇ ਦੀ ਗਿਰੀ ਹੋਈ ਚੁੱਕ ਕੇ ਦੇ ਦੇਵੇ ਅਗਲਾ ਥੈਂਕਸ ਜ਼ਰੂਰ ਕਰਦਾ, ਅਤੇ ਮੈਂ ਗਹਿਰੇ ਪਾਣੀ 'ਚ ਗਿਆ, ਜ਼ਿੰਦਗੀ ਨੂੰ ਹਥੇਲੀ 'ਤੇ ਰੱਖਿਆ, ਬੱਚੇ ਨੂੰ ਕੱਢ ਕੇ ਲਿਆਇਆ, ਉਹਨੇ ਆਪਣੇ ਬੱਚੇ ਨਾਲ ਤਾਂ ਪਿਆਰ ਕੀਤਾ, ਉਹਨੂੰ ਵੀ ਗੱਲ ਨਾਲ ਲਾਇਆ, ਲੈ ਕੇ ਵੀ ਚਲਾ ਗਿਆ, ਮੇਰੀ ਤਰਫ ਵੇਖਿਆ ਤੱਕ ਵੀ ਨਹੀਂ, ਧੰਨਵਾਦ ਤਾਂ ਇੱਕ ਪਾਸੇ ਵੇਖਿਆ ਤੱਕ ਵੀ ਨਹੀਂ। ਮੈਂ ਇਸ ਗੱਲ 'ਤੇ ਹੈਰਾਨ ਹਾਂ। ਗਿਆਨੀ ਹਰੀ ਸਿੰਘ ਦੇ ਬੋਲ ਸਨ, ਕਹਿੰਦੇ ਨੇ ਮੈਂ ਜਵਾਬ ਦਿੱਤਾ ਇਹ ਉਹ ਦੇਸ਼ ਹੈ ਜਿਸ ਦੇਸ਼ ਦੇ ਬੱਚਿਆਂ ਦੀ ਬਚਾਉਣ ਦੀ ਖਾਤਰ ਜਿਸਨੇ ਆਪਣੇ ਬੱਚੇ ਖੁਆ ਦਿੱਤੇ ਸਨ, ਦੇਸ਼ ਦੀ ਸੰਸਕ੍ਰਿਤੀ ਬਚਾਉਣ ਦੀ ਖਾਤਰ ਜਿਸਨੇ ਆਪਣਾ ਪਿਤਾ ਸ਼ਹੀਦ ਕਰਾ ਦਿੱਤਾ ਸੀ, ਇਹਨਾਂ ਨੇ ਉਸਦਾ ਧੰਨਵਾਦ ਨਹੀਂ ਕੀਤਾ, ਤੇਰਾ ਕੀ ਖਾਕ ਕਰਨਗੇ। ਅਹਿਸਾਨ ਫਰਾਮੋਸ਼ੀ ਇਸ ਜ਼ਰਰੇ ਜ਼ਰਰੇ ਵਿੱਚ ਸਮਾਈ ਹੋਈ ਹੈ। ਚਾਹੀਦਾ ਤਾਂ ਇਹ ਹੈ ਕਿ ਸਾਰਾ ਹਿੰਦੁਸਤਾਨ ਗੁਰੂ ਤੇਗ ਬਹਾਦਰ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਹਿਸਾਨ ਦੇ ਥੱਲੇ ਦੱਬੇ ਅਤੇ ਮੰਨੇ, ਇਹ ਉਲਟਾ ਪੁੱਠੇ ਪੈਂਦੇ ਪੈਣੇ। उल्टा उस संस्कृति नूं मिटाउण दी कोशिश है और उन्हां नूं साडी कमजोरी भी दिस पई है बई ते आपस ही लड़दे जिहड़ी ताकत इन्हां कोल है आपस ही लड़दे ने जिहड़ा आपस च लड़े कौम दरोई है बस इन्ना समझ लो उही गुरु दरोई है उही कौम दरोई है। मैं उत्थे रामलीला ग्राउंड दे चार शब्द कहे बई साल दे साल इत्थे रामलीला खेडी जांदी है और इन्ना वड्डा ग्राउंड ए दिल्ली दा इसदा नाम ही रामलीला ग्राउंड है और जिस दिन पहली रामलीला उत्थे खेडी जांदी है पहले देश दा राष्ट्रपति राम नूं तिलक देण वास्ते आंदा है अज भी चाहे वह राष्ट्रपति मुसलमान होवे जाकुर हुसैन आउंदा सी फखरुद्दीन अली अहमद नूं मैं देखिया तिलक लांदे आया राम नूं चाहे हिंदू होवे ते चाहे मुस्लिम होवे सिख नूं ते अजे मौका दिता नहीं शायद कदी देण भी ना लेकिन तिलक लांदे रहे ये सिलसिला मैं उत्थे देखिया। तो मैं उत्थे चंद शब्द कहे भई ये रामलीला ग्राउंड है ते राम नूं इत्थे स्टेज ते पेश कीता जांदा है ते जूड़े तो बिना राम किथे दाड़े तो बिना विश्वामित्र किथे लंबे दाड़े तो बिना विशिष्ट जी किथे ये सारा स्वरूप पेश करना पैंदा है ते जिहड़ी रामलीला कमेटी है ना इत्थों दी और फिर बाजारों जूड़े खरीद के लियांदी है ते दाड़ियां खरीद के लियांदी है ते मैं उत्थे चंद शब्द भी कहे भई मद्रास दे ते जयपुर दे जिथे दाड़ियां बनदियां ने जूड़े बनते ने मैं वो कारखाने वेखे ने उत्थे कुछ ते बंदियां दे वाल आउंदे ने ते कुछ गऊ दी पूंछ दे वाल घोड़े दे पूंछ दे वाल कट्ठे करके दाड़ियां बनाईयां जांदियां जूड़े बनाए जांदे ते उत्थे मैं कह दिता मैं असली भारत दे वासी असी हां बाकी सब नकली ने क्यों साडे सिर ते जूड़ा राम वर्गा साडे मुखड़े ते दाड़ी विश्वामित्र वाली विशिष्ट जी तुसी ते सारे भारत दा पुराना रूप ही गवा बैठे ते तुसी हक की रखदे हो भारत दे मालक बनन दे इहदे सरपरस्त बनन दे ना थोड़े कोल रंग ना थोड़े कोल रूप साडे कोल भारत दा रूप है साडे कोल भारत दी संस्कृति है साडे कोल भारत दा ज्ञान है ते भारत वास्ते कीतियां होईयां कुर्बानियां ने थोड़े कोल कख भी कोई नहीं बन गए लखां दे साडे कोल लख ने पर बन गए कखां दे गल कुछ उल्टी हो गई। ते एक सज्जन मेरी बार बार लत खिचे उहदी लत खिचण तो मुराद इन्नी सी भई एमरजेंसी लगी हुई है ढंग नाल बोल गल जिहड़ी सी इतनी सी जज्बात कदी कदी उछल पैंदे ने ते मैं आखा मनाई जा रही है अज शहादत जो है दिवस साहिब गुरु तेग बहादुर साहब जी महाराज का भारत के पुराने तिलक नूं बचाण की खातर भारत के पुराने जो है जनेऊ नूं बचाण की खातर जनेऊ ते तिलक दे गुरु नानक गुरु गोबिंद सिंह जी कोई पुजारी नहीं मैं इन्नी अर्ज कर दिया नौ साल के गुरु नानक ने ते ब्राह्मण जनेऊ पहनाना चाहता है इनकारी नहीं पहनना नौ साल के गोबिंद राय ने गुरु गोबिंद सिंह ते अपने पिता नूं कहिंदे ने कि तिलक नूं ते जनेऊ नूं बचाउण दी खातर कुर्बानी देनी पैगी दिओ और ये विरोधी इतिहास है उधर गुरु गोबिंद सिंह जी नौ साल दे ने इधर गुरु नानक देव जी नौ साल दे ने हैरानगी है मेल किस तरह खा गई ये गल घर दे सारे बेदी कट्ठे होए ने पिता कालू जी वड्डे ब्राह्मण नूं बुला लिया ने तरह तरह के पकवान तैयार होए ने बच्चे का यज्ञोपवीत कराना है जनेऊ पहनाना है ते बच्चा खड़ा हो गया कहिंदा नहीं मैं नहीं पहनना किसी कीमत ते नहीं पहनना मैं इस तरह के जनेऊ नूं धारण करन वास्ते जगत विच नहीं आया। खैर लंबी चौड़ी उत्थे वार्ता हुई सतगुरु दे बचन दर्ज ने पर जब तिलक ते जनेऊ का मसला ब्राह्मणा का मसला बड़ा पेचीदा होया उदों नौ साल के गुरु गोबिंद सिंह कहिंदे ने नहीं ये बचाना है। दरअसल गल की है ब्राह्मण जबरन जनेऊ पहनाना चाहता सी ते औरंगजेब जबरन उतारना चाहता सी गुरु नानक ने कह दिता जबरन पहनना ने ते गुरु गोबिंद सिंह जी ने कह दिता जबरन नहीं उतारन देना किसी कीमत ते नहीं उतारन देना स्वतंत्रता हर एक की अपनी स्वतंत्रता ते जिसने भारत वासियों नूं स्वतंत्रता लैके दित्ती ਮੈਨੂੰ ਹੈਰਾਨਗੀ ਹੈ, ਅੱਜ ਉਸਦੀ ਉਮਤ ਨੂੰ ਇਹ ਪਤੰਤਰ ਰੱਖਣਾ ਚਾਹੁੰਦੇ ਨੇ, ਉਹਦੀ ਉਮਤ ਨੂੰ ਦਬਾ ਕੇ ਰੱਖਣਾ ਚਾਹੁੰਦੇ ਨੇ, ਉਹਦੀ ਉਮਤ ਨੂੰ ਗੁਲਾਮ ਬਣਾ ਕੇ ਰੱਖਣਾ ਚਾਹੁੰਦੇ ਨੇ। ਭਾਰਤ ਦੇ ਸਿਰਫ ਅਸੀਂ ਮਾਣ ਕਰ ਸਕਦੇ ਹਾਂ, ਸਾਡੇ ਕੋਲ ਰਿਸ਼ੀ ਮੁਨੀਆਂ ਦਾ ਰੂਪ ਹੈ, ਸਾਡੇ ਕੋਲ ਰਿਸ਼ੀ ਮੁਨੀਆਂ ਦੀ ਸੰਸਕ੍ਰਿਤੀ ਹੈ। ਰਾਮ ਧਨੁਸ਼ਧਾਰੀ ਨੇ ਸੁਦਰਸ਼ਨ ਚੱਕਰ ਹੱਥ ਤੇ ਰੱਖਦਾ ਸ਼੍ਰੀ ਕ੍ਰਿਸ਼ਨ, ਤ੍ਰਿਸ਼ੂਲ ਹੈ ਮਹਾਦੇਵ ਦੇ ਕੋਲ, ਪਰਸ਼ੁਰਾਮ ਰੱਖਦਾ ਬਰਛਾ, ਤੇ ਜੇ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਸ਼ਸਤਰਧਾਰੀ ਬਣਾ ਦਿੱਤਾ ਤੇ ਸਾਡੀ ਕਿਰਪਾਨ ਦੇ ਤੇ ਤੁਹਾਨੂੰ ਔਖਿਆਈ ਕੀ ਹੋ ਰਹੀ ਹੈ? ਪੇਟ 'ਚ ਪੀੜਾ ਕਿਉਂ ਹੋ ਰਹੀ ਹੈ? ਤੁਹਾਡੇ ਸਾਰੇ ਅਵਤਾਰ ਸ਼ਸਤਰਧਾਰੀ ਨੇ, ਤੁਹਾਡੇ ਤਮਾਮ ਅਵਤਾਰ ਕੇਸਰਧਾਰੀ ਨੇ, ਪਰ ਕੀ ਕਰੀਏ, ਸਾਡੇ ਵਿੱਚੋਂ ਹੀ ਕੁਛ ਬੂਟੇ ਐਸੇ ਪੈਦਾ ਹੋ ਜਾਂਦੇ ਨੇ ਕੁੰਬਲਾ ਦੇ, ਤੇ ਜਦੋਂ ਸਾਡੇ ਵਿੱਚੋਂ ਹੀ ਕੁਛ ਰੂਪ ਨੂੰ ਵੇਖਦੇ ਨੇ, ਨਾ ਸ਼ਸਤਰ, ਨਾ ਬਸਤਰ, ਨਾ ਕੇਸ, ਨਾ ਕਿਹੜੀ ਗੱਲ ਦਾ ਮਾਣ ਕਰਦੇ? ਇਸ ਤਰ੍ਹਾਂ ਦਾ ਵੀ ਸਿੱਖ ਹੋ ਸਕਦਾ? ਤੇ ਇਸ ਤਰ੍ਹਾਂ ਦੇ ਸਿੱਖ ਨੂੰ ਪਤਾ ਕੀ ਕਹਿੰਦੇ ਨੇ? ਮਾਡਰਨ ਸਿੱਖ। ਤੇ ਉਹ ਕਹਿਣ ਲੱਗ ਪੈਣ ਮਾਡਰਨ ਸਿੱਖ ਨਹੀਂ, ਮਾਡਰਨ ਮਨਮੁੱਖ ਹੋ ਸਕਦਾ ਗੁਸਤਾਖੀ ਮਾਫ, ਮਾਡਰਨ ਸਿੱਖ ਨਹੀਂ ਹੁੰਦੇ। ਸਿੱਖੀ ਪੁਰਾਤਨਤਾ ਨਾਲ ਜੁੜੀ ਹੋਈ ਹੈ। ਸੂਰਜ ਅਨੰਤ ਕਾਲ ਤੋਂ ਚਾਨਣਾ ਦੇ ਰਿਹਾ, ਨਵਾਂ ਚਾਹੀਦਾ? ਕਹਿੰਦੇ ਹਰ ਗੱਲ ਨਵੀਂ ਚਾਹੀਦੀ, ਤੇ ਬਦਲੋ ਸੂਰਜ ਨੂੰ, ਫਿਰ ਨਵਾਂ ਚਾਹੀਦਾ ਇਹ ਨਹੀਂ ਚਾਹੀਦਾ? ਵਕਤ ਦੇ ਨਾਲ ਜੀ ਬਦਲੋ ਜੀ, ਸਮੇਂ ਦੇ ਨਾਲ ਬਦਲੋ, ਤੇ ਹੁਣ ਸੂਰਜ ਨੂੰ ਪਹਿਲੇ ਬਦਲੋ, ਇਹ ਤੇ ਉਹੀ ਹੈ, ਇਹ ਤੇ ਲੱਖਾਂ ਹਜ਼ਾਰਾਂ ਸਾਲਾਂ ਤੋਂ ਉਹੀ ਹੈ, ਉਹੀ ਰੋਸ਼ਨੀ ਦਿੰਦਾ ਪਿਆ, ਫਿਰ ਸਭ ਕੁਛ ਬਦਲੋ, ਜ਼ਮੀਨ ਨੂੰ ਬਦਲੋ, ਇਹ ਤੇ ਜ਼ਮੀਨ ਵੀ ਹੋਈ ਹੈ, ਪਹਾੜ ਵੀ ਹੋਈ ਨੇ, ਸੂਰਜ ਚੰਦ ਤਾਰੇ ਹੋਏ ਨੇ। ਦਰਅਸਲ ਜਗਤ ਦੇ ਵਿੱਚ ਜੋ ਨਹਿਚਲ ਹੈ, ਸਦੀਵੀ ਕੁਛ ਖਾਸ ਕੰਮ ਕਰ ਰਿਹਾ ਹੈ, ਉਹਦੇ 'ਚ ਪਲਟਾ ਨਹੀਂ ਹੁੰਦਾ। ਮੈਂ ਇੰਨੀ ਅਰਜ਼ ਕਰਦੇ ਹਾਂ, ਇੱਕ ਵੋ ਹੈ ਜੋ ਬਦਲਤੇ ਹੈ ਜ਼ਮਾਨੇ ਕੇ ਸਾਥ ਸਾਥ, ਇੱਕ ਵੋ ਹੈ ਜੋ ਜ਼ਮਾਨੇ ਕੋ ਬਦਲ ਦੇਤੇ ਹੈ। ਅਸੀਂ ਤੇ ਜ਼ਮਾਨੇ ਨੂੰ ਬਦਲਾਉਣ ਵਾਸਤੇ ਆਇਆ, ਖੁਦ ਕਿਉਂ ਬਦਲੇ? ਤੇ ਜਦ ਖੁਦ ਬਦਲਦੇ ਹਾਂ, ਇਹ ਸਾਡੀ ਕਮਜ਼ੋਰੀ। ਤੋ ਖੈਰ, ਮੁਖਤਸਰ ਮੈਂ ਅਰਜ਼ ਕਰਾਂ, ਇੱਕ ਮਹਾਨ ਖਜ਼ਾਨਾ ਦਸੋਂ ਗੁਰੂ ਸਾਹਿਬਾਨ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਰੂਪ ਵਿੱਚ ਸਾਡੇ ਸਾਹਮਣੇ ਰੱਖਿਆ। ਸਦੀਆਂ ਤੋਂ ਅਸੀਂ ਪੂਜਾ ਜ਼ਰੂਰ ਕਰ ਰਹੇ ਹਾਂ, ਇਸ ਨੂੰ ਖੋਲ ਕੇ ਨਹੀਂ ਵੇਖਿਆ। ਪਿਓ ਦਾ ਦੇਖਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਦਾਨਾ। ਉਸੇ ਦਿਨ ਅਸੀਂ ਮਾਲਾ ਮਾਲ ਹੋਵਾਂਗੇ ਜਿਸ ਦਿਨ ਇਸ ਖਜ਼ਾਨੇ ਨੂੰ ਖੋਲਾਂਗੇ, ਤੇ ਇਹ ਖਜ਼ਾਨਾ ਜਦ ਸਾਡੇ ਅੰਦਰ ਬਾਣੀ ਦੇ ਰੂਪ ਵਿੱਚ ਵਸੇਗਾ, ਇਹ ਬਾਣੀ ਦੇ ਰੂਪ ਵਿੱਚ ਬਾਹਰ ਪ੍ਰਗਟ ਹੋਵੇਗਾ। ਇੰਨੀ ਮੈਂ ਅਰਜ਼ ਕਰਦੇ ਹਾਂ, ਲਾਜ਼ਮੀ ਸਿੱਖੀ ਦਾ ਅੰਦਰੀ ਸਰੂਪ ਹੈ ਬਾਣੀ ਦਾ ਰਸ ਮਾਣਨਾ, ਤੇ ਸਿੱਖੀ ਦਾ ਬਾਹਰ ਦਾ ਰੂਪ ਹੈ ਰਿਸ਼ੀ ਮੁਨੀਆਂ ਦਾ ਰੂਪ ਹੋ ਜਾਣਾ, ਸਾਧੂ ਸੰਤਾਂ ਦੀ ਸ਼ਕਲ ਹੋ ਜਾਣੀ। ਔਰ ਇਸ ਤਰ੍ਹਾਂ ਦਾ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਮਹਾਨ ਪਰਉਪਕਾਰ ਸਮੁੱਚੇ ਜਗਤ ਤੇ ਕੀਤਾ, ਔਰ ਮਹਾਨ ਗੁਰਦੇਵ ਅੱਜ ਦੇ ਦਿਨ ਦਰਬਾਰ ਸਾਹਿਬ ਵਿੱਚ ਪ੍ਰਕਾਸ਼ਮਾਨ ਹੋਏ, ਔਰ ਆਪਣੀ ਬਾਣੀ ਦੇ ਰਾਹੀਂ ਚਾਰੋਂ ਪਾਸੇ ਅੱਜ ਵੀ ਕਿਰਨਾਂ ਖਲੇਰ ਰਹੇ ਨੇ। ਤੇ ਜਿਵੇਂ ਅੰਧੇ ਬੰਦੇ ਨੂੰ ਸੂਰਜ ਤੋਂ ਚਾਨਣਾ ਨਹੀਂ ਮਿਲਦਾ, ਤੇ ਜਿਵੇਂ ਕੋਈ ਅੱਖਾਂ ਬੰਦ ਕਰ ਲਵੇ ਉਹਦਾ ਸੂਰਜ ਨਾਲ ਸੰਬੰਧ ਨਹੀਂ ਜੁੜਦਾ, ਇਸੇ ਤਰੀਕੇ ਨਾਲ ਖਿਮਾ ਕਰਨੀ ਹੰਕਾਰੀ ਰਸੀਆ ਜਗਤ ਵਿੱਚ ਫਸਿਆ ਹੋਇਆ ਮਨੁੱਖ ਗੁਰੂ ਗ੍ਰੰਥ ਸਾਹਿਬ ਦੇ ਕੋਲੋਂ ਬੈਠ ਕੇ ਵੀ ਇਸ ਅਗੰਮੀ ਕਿਰਨਾਂ ਤੋਂ ਵਾਂਝਾ ਰਹਿ ਜਾਏਗਾ, ਸ਼ਬਦ ਦੇ ਪ੍ਰਕਾਸ਼ ਤੋਂ ਵਾਂਝਾ ਰਹਿ ਜਾਏਗਾ। ਹੁਣ ਅੱਖਾਂ ਬੰਦ ਕਰਕੇ ਸੂਰਜ ਦੇ ਕੋਲੋਂ ਨਾ ਬੈਠੋ, ਅੱਖਾਂ ਖੋਲ੍ਹ ਕੇ ਬੈਠੋ, ਤਾਂ ਕਿ ਇਹ ਸ਼ਬਦ ਤੁਹਾਡੇ ਅੰਦਰ ਵਸੇ, ਤੇ ਸ਼ਬਦ ਦਾ ਰਸ ਜਿਵੇਂ ਅੰਦਰ ਵਸੇ ਤੇ ਬਾਣੇ ਦੇ ਰੂਪ ਵਿੱਚ ਬਾਹਰ ਪ੍ਰਗਟ ਹੋਵੇ। ਸਤਿਗੁਰ ਇਸ ਰੰਗ ਦੀਆਂ ਰਹਿਮਤਾਂ ਕਰਨ, ਇੰਨੇ ਹੀ ਬਚਨ ਪ੍ਰਵਾਨ ਕਰਨੇ, ਸਮਾਂ ਹੋ ਗਿਆ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਰਿਆਂ ਤੇ ਦਇਆ ਵਰਤਾਨ, ਸਾਰਿਆਂ ਦੇ ਉੱਤੇ ਆਪਣੀ ਮਿਹਰ ਭਰੇ ਕਲਾ ਵਰਤਾਨ, ਤਾਂ ਕਿ ਕੰਨਾਂ ਦੇ ਰਾਹੀਂ ਸ਼ਬਦ ਦਾ ਅੰਦਰ ਵਾਸਾ ਹੋਵੇ, ਬਾਣੀ ਦਾ ਅੰਦਰ ਵਾਸਾ ਹੋਵੇ, ਤੇ ਬਾਣੇ ਦੇ ਰਾਹੀਂ ਇਹ ਬਾਣੀ ਤਨ ਦੇ ਰਾਹੀਂ ਬਾਹਰ ਪ੍ਰਗਟ ਹੋਵੇ, ਤੇ ਦਸਾਂ ਗੁਰੂ ਸਾਹਿਬਾਨ ਮਾਣ ਨਾਲ ਕਹਿ ਸਕਣ ਇਹ ਹੁਣ ਆਪਣਾ ਹੀ ਰੂਪ ਹੋ ਗਿਆ, ਇਹਦੇ 'ਚ ਤੇ ਸਾਡੇ 'ਚ ਕੋਈ ਫਰਕ ਨਹੀਂ। ਤੇ ਫਿਰ ਮੈਂ ਅਰਜ਼ ਕਰਦੇ ਹਾਂ, ਜਦ ਵੀ ਤੁਹਾਡੇ ਨਾਲ ਜਗਤ ਦੇ 'ਚ ਕੋਈ ਚਰਚਾ ਕਰੇ, ਕਹਿਣਾ ਬਾਈਬਲ ਈਸਾ ਦੀ ਲਿਖੀ ਹੋਈ ਨਹੀਂ ਹੈ, ਰਾਮਾਇਣ ਰਾਮ ਦੀ ਲਿਖੀ ਹੋਈ ਕੋਈ ਨਹੀਂ, ਗੀਤਾ ਕ੍ਰਿਸ਼ਨ ਦੀ ਲਿਖੀ ਹੋਈ ਨਹੀਂ ਹੈ, ਵੇਦ ਬ੍ਰਹਮੇ ਦੇ ਲਿਖੇ ਹੋਏ ਨਹੀਂ ਹੈ, ਕੁਰਾਨ ਮੁਹੰਮਦ ਸਾਹਿਬ ਦੀ ਲਿਖੀ ਹੋਈ ਨਹੀਂ ਹੈ। ਇਹ ਜਦੋਂ ਉਚਾਰਨ ਹੋਈਆਂ ਤੇ ਜਦੋਂ ਲਿਖੀਆਂ ਗਈਆਂ, ਕਿਧਰੇ ਹਜ਼ਾਰਾਂ ਸਾਲ ਦਾ ਵਕਫਾ ਹੈ, ਕਿਧਰੇ ਸੈਂਕੜੇ ਸਾਲ ਦਾ ਵਕਫਾ ਹੈ, ਉਹਨਾਂ ਦਾ ਹੂ ਬਹੂ ਉਹੀ ਰੂਪ ਨਹੀਂ ਹੈ, ਖੋ ਗਿਆ। ਸਿਰਫ ਇੱਕੋ ਇੱਕ ਗ੍ਰੰਥ ਹੈ ਜਗਤ ਦਾ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਸ ਦਾ ਸਹੀ ਰੂਪ ਹੈ, ਹੂ ਬਹੂ ਉਹੀ ਰੂਪ ਹੈ, ਔਰ ਜਿਹਦੇ 'ਚ ਇੱਕ ਸ਼ਬਦ ਨਾ ਘਟਾਇਆ ਗਿਆ ਨਾ ਵਧਾਇਆ ਗਿਆ। ਇਹ ਮਾਣ ਇਸ ਕੌਮ ਦੇ ਕੋਲ ਹੈ, ਔਰ ਇਸ ਮਾਣ ਨੂੰ ਸੰਭਾਲ ਕੇ ਰੱਖਣਾ ਹੈ, ਤਾਂ ਕਿ ਸਾਡਾ ਇਹ ਮਾਣ ਬਣਿਆ ਰਹੇ, ਹਮੇਸ਼ਾ ਬਣਿਆ ਰਹੇ। ਬੁੱਲ ਚੁੱਕ ਲਈ ਖਿਮਾ,